पुछण सिख अरदास कर छे महलां तक दर्शन हारी अगम अगोचर सतगुरु बोले मुक्ते सुनो संसारी कल युग पीढ़ी सोडिया अब चल नीव उसार खलारी कल युग पीढ़ी सोडिया अब चल नीव उसार खलारी जोग जोग सतगुर तरे अवतारी सतनाम तनु वाहे गुरु साहिब जियो आसा महला चौथा जिन अंतर हर हर प्रीत है ते जन सुगड़ सियाने राम राजे जे बाहरों पुल चुक बोल दे पी खरे हर पाने हर संतानों खोर थाओ नाही हर मान निमाने जन नानक नाम दीवान है हर तान सताने हर संतानो खोर थाओ नाही हर मान निमाने जन नानक नाम दीवान है हर तान सताने वाहिगुरु जी का खालसा वाहिगुरु जी की फतेह। परम सम्मान योग साहिब श्री गुरु ग्रंथ साहिब महाराज जी दी पावन पवित्र हजूरी अंदर सुभाए मान होए बैठे गुरमुख प्यारे सतसंगी जनों आपने सतगुरां दे इलाही बचन कीर्तन राही सरवण कीते ने जिथे आपां सतगुरु गुरु रामदास महाराज उन्हां दे पावन पवित्र बचना दी विचार रोजाना करदे आ रहे हैं। उथे अज छठम पीर मेरी पीरी दे दाता अकाल तख्त साहिब दे सिरजनहारे सतगुरु गुरु हरगोबिंद साहिब महाराज जी दा आगमन पुरब है। ओ सतगुरु जिसने जदो जालम प्यार नाल ना समझे कुर्बानी देन तो बाद भी ना समझे ते उसनू कृपान दे मुठे ते हाथ रख के उनू समझाण दा एक तरीका सानू दिता। उस सतगुरु दा अज आगमन पुरब आओ गुरु रामदास दे बचन ने ते इस परिवार अंदर गुरता गद्दी गुरु रामदास दे वेले तो ही आई ताई ता भाई गुरदास ने कहा कि जान ना देशां सोडियां होरस आजार ना जरे अजावे। आओ सतगुरु दे पवित्र बचन और गुरु इतिहास दी विचार आपां ने करनी समा थोड़ा बहुत ज्यादा हो सकदा है कृपा कर दिया जी। सतगुरु गुरु हरगोबिंद साहिब महाराज आप कृपा करके विच वरतो अपने पवित्र बचना दी विचार करा लवो ਕਰੋ ਕਿਰਪਾਲਤਾ ਗੁਰਮੁਖੋ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਸੋਂ ਆਪਾਂ ਨੇ ਬਚਨ ਉਚਾਰੇ ਸਨ, ਵਿਚਾਰ ਕੀਤੀ ਸੀ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਥੋੜ੍ਹੀ ਜਿਹੀ ਤਵੱਜੋ ਦੇਣੀ ਅੱਜ ਦੇ ਸੰਤ ਨੂੰ, ਅੱਜ ਦੇ ਬਚਨ ਦੀ ਵਿਆਖਿਆ ਕਰਨ ਲਈ ਸਾਨੂੰ ਪਿੱਛੇ ਝਾਤ ਜ਼ਰੂਰ ਮਾਰਨੀ ਪਏਗੀ। ਅਤੇ ਅਰਥ ਉਦਣ ਸਪਸ਼ਟ ਕੀਤੇ ਸਨ ਕਿ ਜਿਹੜਾ ਬੰਦਾ ਅੰਦਰ ਕਪਟ ਰੱਖਦਾ ਹੈ, ਅੰਦਰ ਉਹਦਾ ਅੱਤ ਦਾ ਮੈਲ ਹੈ, ਅਤੇ ਬਾਹਰੋਂ ਭਾਵੇਂ ਉਹ ਰਾਗਾਂ ਵਿੱਚ ਗਾ ਕੇ ਲੋਕਾਂ ਨੂੰ ਸੁਣਾਏ, ਉਹ ਕਈ ਤਰ੍ਹਾਂ ਦੇ ਨਾਦ ਵਜਾ ਕੇ ਸੰਖ ਵਜਾ ਕੇ ਕਹਿ ਮੈਂ ਪ੍ਰਭੂ ਦਾ ਭਗਤ ਹਾਂ, ਭਾਵਾਂ ਉਹ ਅਨੇਕਾਂ ਗ੍ਰੰਥ ਪੜ੍ਹ ਕੇ ਕਹਿ ਕਿ ਮੈਂ ਆਤਮਾ ਦੀ ਪਰਮਾਤਮਾ ਦੀ ਮਨ ਦੀ, ਮੈਂ ਇਸ ਵਿਸ਼ਿਆਂ ਤੇ ਗੰਭੀਰ ਵਿਸ਼ਿਆਂ ਤੇ ਬੋਲ ਸਕਣਾ, ਪਰ ਮੇਰੇ ਗੁਰੂ ਰਾਮਦਾਸ ਕਹਿਣ ਲੱਗੇ ਜੇ ਅੰਦਰ ਕਪਟ ਛਲ ਨਾਲ ਭਰਿਆ ਪਿਆ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ, ਤੇਰੇ ਸੁਣਾਉਣ ਗਾਉਣ ਦਾ ਕੋਈ ਲਾਭ ਨਹੀਂ। ਇਹਦਾ ਮਤਲਬ ਜੇ ਅੰਦਰ ਮਨ ਵਿੱਚ ਮੈਲ ਏ ਤੇ ਬਾਹਰ ਗਾਵਿਆ ਹੋਇਆ ਕਹਿਆ ਹੋਇਆ ਥਾਂ ਨਹੀਂ ਪੈਣਾ। ਤੇ ਅੱਜ ਸਤਿਗੁਰੂ ਨੇ ਜਿਹੜੇ ਬਚਨ ਕੀਤੇ, ਕਹਿਣ ਲੱਗੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਅੱਗੇ ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਪਾਣੇ। ਇਹਦਾ ਮਤਲਬ ਅਗਲਾ ਬਚਨ ਸੀ, ਪਿਛਲਾ ਸੀ, ਜੇ ਅੰਦਰ ਕਪਟੇ ਤੇ ਬਾਹਰੋਂ ਸ਼ਬਦ ਜਿਤਨੇ ਮਰਜ਼ੀ ਮਿੱਠੇ ਬੋਲ ਲਏ, ਤੇਰੇ ਸ਼ਬਦਾਂ ਨੇ ਕੋਈ ਅਸਰ ਨਹੀਂ ਰੱਖਣਾ। ਤੇ ਅੱਜ ਕਹਿਣ ਲੱਗੇ ਜੇ ਅੰਦਰ ਤੇਰੇ ਪਿਆਰੇ, ਬਾਹਰੋਂ ਸ਼ਬਦ ਜੇ ਕਿਤੇ ਕੜੱਤਨ ਭਰੇ ਵੀ ਬੋਲ ਦੇਣਾ, ਰੱਬ ਨੇ ਤੈਨੂੰ ਤਾਂ ਵੀ ਪ੍ਰਵਾਨ ਕਰ ਲੈਣਾ। ਦੇਖੋ ਕੈਸਾ ਵਿਸ਼ਾ ਗੁਰਦੇਵ ਨੇ ਬਣਾ ਦਿੱਤਾ। ਪਹਿਲਾਂ ਕਹਿਣ ਲੱਗੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ, ਤੇ ਅੱਜ ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਜੇ ਬਾਹਰੋਂ ਉਹ ਭੁੱਲ ਚੁੱਕ ਬੋਲਦੇ ਨੇ ਪਰ ਮਾਲਕ ਨੂੰ ਭਾ ਜਾਂਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਸੰਬੰਧੀ ਵੀ ਪ੍ਰਮਾਣ ਦਿੱਤੇ। ਹਜ਼ੂਰ ਤੋਂ ਕੁਰਬਾਨ ਜਾਈਏ, ਕੋਈ ਵੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਪੜ੍ਹੀਏ ਤੇ ਸਤਿਗੁਰੂ ਉਹਨੂੰ ਸਿੱਧ ਕਰਨ ਲਈ ਉਦਾਹਰਨਾਂ ਇਹੋ ਜਿਹੀਆਂ ਦਿੰਦੇ ਨੇ ਕਿ ਬੰਦੇ ਦਾ ਅੰਦਰ ਸੰਤੁਸ਼ਟ ਹੋ ਜਾਂਦਾ। ਜੇ ਸੋਚੀਦਾ ਮਹਾਰਾਜ ਤੈਨੂੰ ਉਹ ਬੰਦਾ ਪ੍ਰਵਾਨ ਨਹੀਂ, ਜਿਹੜਾ ਅੰਦਰੋਂ ਕੁਝ ਹੋਵੇ ਤੇ ਬਾਹਰੋਂ ਕੁਝ ਹੋਰ ਹੋਵੇ ਉਹਨੂੰ ਪ੍ਰਵਾਨ ਨਹੀਂ ਕਰਦੇ। ਪਰ ਇੱਥੇ ਜਦੋਂ ਭਗਤ ਦਾ ਜੀਵਨ ਪੜ੍ਹਨੇ ਪਏ ਅੱਜ, ਇਹਦਾ ਮਤਲਬ ਇਹ ਵੀ ਅੰਦਰੋਂ ਕੁਝ ਹੋ ਰਹੇ ਤੇ ਬਾਹਰੋਂ ਕੁਝ ਹੋ ਰਹੇ, ਫਰਕ ਸਿਰਫ ਇੰਨਾ, ਉਹ ਅੰਦਰੋਂ ਤੇ ਬਾਹਰੋਂ ਵਾਲਾ ਪ੍ਰਵਾਨ ਨਹੀਂ। ਜਿਹਦੇ ਅੰਦਰ ਖੋਟ ਤੇ ਬਾਹਰੋਂ ਮਿੱਠਾ ਹੈ, ਪ੍ਰਵਾਨ ਉਹਵੇ ਜਿਹਦੇ ਅੰਦਰ ਮਿਠਾਸ ਭਰੀ ਪਈ ਏ ਤੇ ਬਾਹਰੋਂ ਭਾਵੇਂ ਭੁਲੇਖਾ ਪਾਉਂਦਾ, ਮਾਲਕ ਨੇ ਉਹਨੂੰ ਕਬੂਲ ਕਰ ਲਿਆ। ਪਰ ਅੱਜ ਆਪਾਂ ਤੱਕਨੇ ਆ, ਤੁਸੀਂ ਆਪਣੇ ਇਸ ਕੌਮ ਵਾਲੀ ਝਾਤੀ ਮਾਰੀਏ, ਸਾਨੂੰ ਉਹ ਲੋਕ ਜ਼ਿਆਦਾ ਮਿਲਣਗੇ ਜਿਹੜੇ ਅੰਦਰੋਂ ਕਪਟ ਵਿਕਾਰੀ ਹੋਣਗੇ, ਬਾਹਰੋਂ ਸੰਤ ਹੋਣਗੇ। ਸਤਿਗੁਰੂ ਨੇ ਸ਼ਾਇਦ ਇਸੇ ਕਰਕੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬੱਗਾਂ ਬੱਗੇ ਕੱਪੜੇ, ਕਹਿਣ ਲੱਗੇ ਤਨ ਦੇ ਬਸਤਰ ਵੀ ਬਿਲਕੁਲ ਸਫੈਦ ਚਿੱਟੇ ਨੇ, ਕਹਿਣ ਲੱਗੇ ਬੱਗਾਂ ਬੱਗੇ ਕੱਪੜੇ, ਤੀਰਥ ਮੰਝ ਵਸਨ, ਰਹਿੰਦੇ ਵੀ ਤੀਰਥ ਦੇ ਕਿਨਾਰੇ ਤੇ ਨੇ, ਉਹਨਾਂ ਦੇ ਖੰਭ ਵੀ ਅੱਤ ਦੇ ਚਿੱਟੇ ਨੇ। ਪਰ ਸਾਹਿਬ ਕਹਿਣ ਲੱਗੇ ਕਿਵੇਂ ਉਹਨੂੰ ਤੂੰ ਚਿੱਟਾ ਕਹਿ ਦੇਂਗਾ, ਘੁੱਟ ਘੁੱਟ ਜੀਵਾਂ ਜੀਆਂ ਖਾਵਣੇ ਬੱਗੇ ਨਾ ਕਹੀਆਂ। ਜਿਹੜੇ ਜੀਵਾਂ ਨੂੰ ਘੁੱਟ ਘੁੱਟ ਕੇ ਜੀਵ ਘਾਤ ਕਰਦੇ ਨੇ ਇਹਨੂੰ ਭਗਤ ਕਹਿ ਦੇਂਗਾ। ਖੈਰ ਮੈਂ ਅੱਜ ਦੇ ਵਿੱਚ ਵੱਲ ਤੁਰਾਂ। ਗੁਰੂ ਰਾਮਦਾਸ ਕਹਿ ਰਹੇ ਨੇ ਜੇ ਤੇਰੇ ਹਿਰਦੇ ਵਿੱਚ ਪ੍ਰੀਤ ਏ ਤੇ ਬਾਹਰੋਂ ਜੇ ਭੁੱਲ ਚੁੱਕ ਵੀ ਬੋਲ ਦੇਣਾ ਨਾ ਤੇ ਮੇਰਾ ਮਾਲਕ ਤੈਨੂੰ ਪ੍ਰਵਾਨ ਕਰ ਲਏਗਾ। ਇਹਦਾ ਮਤਲਬ ਭਗਤ ਦੀ ਬਾਹਰ ਦੀ ਕਿਰਿਆ ਕੁਝ ਹੋਰ ਹੋ ਸਕਦੀ ਏ ਪਰ ਅੰਦਰੋਂ ਉਹ ਜੁੜਿਆ। ਸਤਿਗੁਰੂ ਕੀ ਬਾਣੀ ਵਿੱਚ ਇੱਕ ਪਵਿੱਤਰ ਬਚਨ ਆਉਂਦਾ ਹੈ, ਆਪਾਂ ਰੋਜ਼ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਜਿਨ ਪੱਟ ਅੰਦਰ ਬਾਹਰ ਗੁੱਦੜ, ਪੱਟ ਦਾ ਅਰਥ ਰੇਸ਼ਮ, ਗੁੱਦੜ ਦਾ ਅਰਥ ਹੈ ਪਾਟੇ ਹੋਏ ਕੱਪੜੇ। ਕਹਿੰਦੇ ਨੇ ਪਿਆਰਿਆ, ਰੱਬ ਦੀ ਬੰਦਗੀ ਕਰਨ ਵਾਲੇ ਨੂੰ ਪਹਿਚਾਨਣ ਵਾਲੀ ਅੱਖ ਚਾਹੀਦੀ ਏ। ਆਪਾਂ ਕੇਵਲ ਭੇਖ ਦੇਖ ਕੇ ਕਹਿ ਦਿੰਦੇ ਹਾਂ ਕਿ ਇਹ ਬੰਦਾ ਬੜਾ ਪਹੁੰਚਿਆ, ਤੇ ਇਸ ਗੱਲ ਚੇਤੇ ਰੱਖਿਓ ਪਹੁੰਚੇ ਦੀ ਵੀ ਸਮਝ ਉਹਨੂੰ ਲੱਗਦੀ ਏ ਜਿਹੜਾ ਆਪ ਪਹੁੰਚਿਆ ਹੋਵੇ। ਸ਼ਬਦ ਆਪਾਂ ਵਰਤ ਦਿੰਦੇ ਹਾਂ ਬੜਾ ਪਹੁੰਚਿਆ, ਸਤਿਗੁਰੂ ਨੇ ਤੇ ਬਾਣੀ ਵਿੱਚ ਕਹਿ ਦਿੱਤਾ। ਕਹਿਣ ਲੱਗੇ ਜਿੰਨੇ ਵੱਡੇ ਦੀ ਸਿਫਤ ਕੀਤੀ ਨਾ, ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਵੱਡੇ ਕੀਆਂ ਵਡਿਆਈਆਂ, ਵਾਹਿਗੁਰੂ ਨੂੰ ਵੱਡਾ ਕਿਹਾ, ਜਾਂ ਪੜ੍ਹਦੇ ਹਾਂ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖ਼ਤ, ਜਾਂ ਸਾਹਿਬ ਦੇ ਬਚਨ ਪੜ੍ਹਦੇ ਹਾਂ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਜੇ ਪੁੱਛੀਏ ਵੀ ਜਿਹੜੇ ਵੱਡੇ ਦੀਆਂ ਤੁਸਾਂ ਗੱਲਾਂ ਕੀਤੀਆਂ ਨੇ ਸਤਿਗੁਰੂ, ਤੁਸੀਂ ਇਹਨੂੰ ਕਿਵੇਂ ਬਿਆਨ ਕੀਤਾ? ਸਾਹਿਬ ਕਹਿਣ ਲੱਗੇ ਪਿਆਰਿਆ, ਇਹਦਾ ਕਾਰਨ ਇਹ ਹੀ ਕਿ ਉਹ ਸਾਹਿਬ ਉੱਚਾ ਹੈ, ਪਰ ਜੇ ਵੱਡੇ ਨੂੰ ਜਾਣਨਾ ਹੋਵੇ ਤੇ ਵੱਡੇ ਦੀ ਗੱਲ ਕੇਵਲ ਉਹਨੇ ਕੀਤੀ ਜਿਹਨੇ ਆਪ ਓਨਾ ਵੱਡਾ ਹੋ ਕੇ ਉਹਨੂੰ ਟੱਕ ਲਏ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਪਰ ਜਿੱਦਣ ਵੱਡੇ ਦੀ ਗੱਲ ਕੀਤੀ ਏਵਡ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਕੋਈ। ਆਪਾਂ ਕਹਿੰਦੇ ਬੜਾ ਪਹੁੰਚਿਆ, ਇਹਦਾ ਮਤਲਬ ਜੇ ਕੋਈ ਪਹੁੰਚਿਆ ਉਹ ਤਾਂ ਪਹਿਚਾਣ ਕੇ ਕਹਿ ਸਕਦਾ ਵਾਕਈ ਬੜਾ ਇਹ ਪਹੁੰਚਿਆ। ਇੱਥੇ ਸਾਹਿਬ ਕਹਿਣ ਲੱਗੇ ਨਹੀਂ, ਜਿਨ ਪੱਟ ਅੰਦਰ ਜਿਨ੍ਹਾਂ ਦੇ ਅੰਦਰ ਨਾਮ ਦਾ ਰੇਸ਼ਮ ਏ, ਬਾਹਰ ਗੁੱਦੜ ਉਹਨਾਂ ਦੇ ਬਾਹਰ ਦੇ ਬਸਤਰ ਮਲੀਨ ਨੇ, ਉਹ ਕੋਈ ਜ਼ਿਆਦਾ ਪਖੰਡ ਦੰਭ ਨਹੀਂ ਕਰਦੇ। ਅਸੀਂ ਭਗਤਾਂ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨਿਉ ਲੱਗਾ ਰੱਬ ਚੇਤੀ, ਦੇਖਣਾ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਧੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਮਾਲਕ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਬਾਬੇ ਫਰੀਦ ਨੇ ਸੂਫੀ ਸੰਤ ਨੇ ਵੀ ਇਹੀ ਬਚਨ ਕਹਿ ਕਹਿਣ ਲੱਗੇ ਜਿਹੜੇ ਖੁਦਾ ਦੇ ਨਜ਼ਦੀਕ ਨੇ ਨਾ, ਕਈ ਵਾਰੀ ਉਹਨਾਂ ਨੂੰ ਸਾਡੀ ਅੱਖ ਪਹਿਚਾਣ ਨਹੀਂ ਸਕਦੀ। ਸਾਹਿਬ ਬਾਬਾ ਫਰੀਦ ਦਾ ਬਚਨ ਏ ਕਿ ਸਾਬਰ ਅੰਦਰ ਸਾਬਰੀ ਤਨ ਏਵੇਂ ਜਲੇਣ, ਹੁਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ, ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖੜੇ ਹਰ ਭਾਣੇ, ਭੇਦ ਨਾ ਕਿਸੇ ਦੇਣ ਅੰਦਰੋਂ ਜੁੜੇ ਨੇ। ਬਾਹਰ ਦੀ ਕਿਰਿਆ ਦੇਖ ਕੇ ਕਹਿ ਦਿੰਦੇ ਹਾਂ ਵੀ ਇਹ ਮਨੁੱਖ ਕਿਹੋ ਜਿਹਾ ਕਿ ਜਿਹੜਾ ਬਾਹਰੋਂ ਇਹੋ ਜਿਹੇ ਸ਼ਬਦ ਬੋਲਦਾ ਤੇ ਉਂਝ ਇਹ ਕਹਿੰਦੇ ਨੇ ਰੱਬ ਦਾ ਭਗਤ ਏ। ਗੁਰਮੁਖ ਪਿਆਰੇ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਬਚਨ ਕੀਤਾ ਪਿਆਰਾ ਇਹਨੂੰ ਸਪਸ਼ਟ ਕਰਨ ਦੇ ਲਈ। ਆਮ ਤੌਰ ਤੇ ਜਦੋਂ ਭਗਤੀ ਸਿਮਰਨ ਵਿੱਚ ਕੋਈ ਜੁੜਦਾ ਨਾ ਤੇ ਲੋਕ ਵੀ ਉਹਨੂੰ ਟਿਕਣ ਨਹੀਂ ਦੇ ਦਿੰਦੇ। ਇਹਦਾ ਕਾਰਨ ਦੁਨੀਆਂ ਦੀ ਮੰਗ ਕੇਵਲ ਇਸ ਦਿੱਤ ਦੀ ਦੁਨੀਆਂ ਤਾਂ ਖਲੋਤੀ ਏ, ਪਰ ਭਗਤੀ ਕਰਨ ਵਾਲਾ ਜਿਹੜਾ ਸਿਮਰਨ ਕਰਨ ਵਾਲਾ ਜਿਹੜਾ ਉਹਦੀ ਮੰਜ਼ਿਲ ਕੁਝ ਹੋਰ ਏ। ਕਈ ਵਾਰੀ ਉਹਦੇ ਨੇੜੇ ਹਜ਼ੂਮ ਵੀ ਇਹੋ ਜਿਹਾ ਇਕੱਠਾ ਹੋ ਜਾਂਦਾ, ਲੋਕ ਉਹਨੂੰ ਥਿੜਕਾ ਵੀ ਦਿੰਦੇ ਨੇ, ਪਰ ਜਿਨ੍ਹਾਂ ਨੇ ਮੰਜ਼ਿਲ ਆਪਣੀ ਪ੍ਰੀਤਮ ਨੂੰ ਮਿਸ ਲਿਆ ਉਹ ਕਈ ਵਾਰੀ ਸ਼ਬਦ ਇਹੋ ਜਿਹੇ ਬੋਲਣਗੇ, ਪਰ ਉਹਨਾਂ ਦਾ ਮਕਸਦ ਇਹ ਨਹੀਂ ਕਿ ਲੋਕਾਂ ਨੂੰ ਉਹ ਬੁਰਾ ਕਹਿਣਾ ਚਾਹੁੰਦੇ ਨੇ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ, ਮੈਂ ਅਰਜ਼ ਕਰਾਂਗਾ, ਉਹ ਇਸ ਕਰਕੇ ਕਿ ਦੁਨੀਆਂ ਉੱਪਰ ਦੇ ਸਾਡੇ ਜੀਵਨ ਨੂੰ ਤੱਕ ਕੇ ਦੂਰ ਚਲੀ ਜਾਏ, ਪਰ ਅੰਦਰੋਂ ਅੰਦਰ ਅਸੀਂ ਮਾਲਕ ਨਾਲ ਸਾਂਝ ਬਣਾ ਕੇ ਰੱਖੀ। ਭਾਈ ਵੀਰ ਸਿੰਘ ਨੇ ਇੱਕ ਉਦਾਹਰਣ ਦਿੱਤੀ, ਕਹਿਣ ਲੱਗੇ ਗੁਲਾਬ ਦਾ ਫੁੱਲ ਖਿੜੇ ਤੇ ਜਦੋਂ ਕਹਿੰਦੇ ਨੇ ਮੈਂ ਉਸ ਫੁੱਲ ਨੂੰ ਤੱਕਿਆ ਤੇ ਉਹਦੀ ਮਹਿਕ ਨੇ ਮੈਨੂੰ ਮਾਨੋ ਚੁੱਪ ਵਿੱਚ ਆਵਾਜ਼ ਦੇ ਕੇ ਰੋਕ ਲਿਆ, ਕੋਈ ਵੀ ਨੇੜਿਓ ਲੰਘੇ ਤੇ ਗੁਲਾਬ ਦੇ ਫੁੱਲ ਦੀ ਮਹਿਕ ਉਹਨੂੰ ਰੋਕ ਦਈਏ। ਭਾਈ ਵੀਰ ਸਿੰਘ ਲਿਖਦੇ ਨੇ ਮੈਂ ਉਸ ਫੁੱਲ ਨੂੰ ਤੱਕ ਕੇ ਨਾ ਉਹਨੂੰ ਹੱਥਾਂ ਵਿੱਚ ਲੈ ਲਿਆ ਤੇ ਜਦੋਂ ਹੱਥ ਪਾਇਆ ਤੇ ਅਚਨਚੇਤ ਉਸੇ ਫੁੱਲ ਦੀ ਟਾਹਣੀ ਦੇ ਨਾਲ ਇੱਕ ਤਿੱਖਾ ਕੰਡਾ ਲੱਗਾ, ਉਸ ਕੰਡੇ ਨੇ ਮੇਰੇ ਉਂਗਲ ਦੇ ਅੰਦਰ ਚੁੱਭ ਕੇ ਖੂਨ ਜਿਹੜਾ ਉਂਗਲ ਵਿੱਚੋਂ ਬਾਹਰ ਕੱਢਿਆ। ਤੇ ਭਾਈ ਸਾਹਿਬ ਵਿਦਵਾਨ ਨੇ ਉਹ ਹਰ ਗੱਲ ਰਮਜ਼ ਵਿੱਚ ਕਰਦੇ ਪਏ ਨੇ, ਕਹਿੰਦੇ ਨੇ ਮੈਂ ਪੁੱਛ ਲਿਆ ਇਹ ਗੁਲਾਬ ਦੇ ਫੁੱਲ ਮੈਂ ਤਾਂ ਬੜੀ ਤੇਰੇ ਕੋਲ ਆਸ ਕਰਕੇ ਆਇਆ ਸਾਂ ਕਿ ਤੇਰੇ ਅੰਦਰ ਮਹਿਕ ਬੜੀ ਏ, ਜਦੋਂ ਤੇਰੇ ਕੋਲੋਂ ਲੰਘੀ ਦੈ ਤੇ ਅੰਦਰ ਨੂੰ ਠੰਡ ਪੈਂਦੀ ਏ, ਤੇਰੀ ਮਹਿਕ ਤੇਰੀ ਆਕਰਸ਼ਣ ਸ਼ਕਤੀ ਆਪਣੇ ਵੱਲ ਖਿੱਚਦੀ ਏ, ਪਰ ਇੰਨਾ ਸੋਹਣਾ ਹੋ ਕੇ ਇੰਨਾ ਕੋਮਲ ਹੋ ਕੇ ਹਰ ਇੱਕ ਨੂੰ ਮਹਿਕ ਦੇ ਕੇ ਵੀ ਪਰ ਆ ਕੰਡਿਆਂ ਨੇ ਤੈਨੂੰ ਬੱਜ ਲਾ ਦਿੱਤੀ, ਜਿੱਥੇ ਤੈਨੂੰ ਰੱਬ ਨੇ ਮਹਿਕ ਦਿੱਤੀ ਉੱਥੇ ਤੇਰੇ ਨਾਲ ਕੰਡੇ ਕਿਉਂ ਪੈਦਾ ਕਰ ਦਿੱਤੇ। ਅੱਗੋ ਫੁੱਲ ਨੇ ਬੜਾ ਸੋਹਣਾ ਉੱਤਰ ਦਿੱਤਾ, ਕਹਿਣ ਲੱਗਾ ਗੁਰਮੁਖਾ ਇਹਦਾ ਕਾਰਨ ਇਹ ਹੀ, ਰੱਬ ਨੇ ਕੰਡੇ ਮੈਨੂੰ ਤਾਂ ਲਾਏ ਨੇ, ਲੋਕ ਦੇਖ ਕੇ ਮੈਨੂੰ ਜਦੋਂ ਕੋਲ ਰੁਕਦੇ ਨੇ ਤੇ ਤੋੜਨ ਦੀ ਕੋਸ਼ਿਸ਼ ਕਰਦੇ ਨੇ, ਉਹਨੇ ਨਾਲ ਕੰਡੇ ਪੈਦਾ ਕਰਕੇ ਗੱਲ ਕਹਿ ਦਿੱਤੀ, ਇਹਦੀ ਮਹਿਕ ਨੂੰ ਖਲੋ ਕੇ ਤਾਂ ਮਾਨ ਲੈ ਪਰ ਇਹਨੂੰ ਤੋੜਨ ਦੀ ਕੋਸ਼ਿਸ਼ ਨਾ ਕਰੀ। ਰਹਿਣ ਦੇ, ਮੇਰੇ ਕੰਡੇ ਬਾਹਰ ਮੁਖੀ ਬਿਰਤੀ ਨੇ, ਅੰਦਰ ਮੇਰੇ ਮਹਿਕੇ, ਪਰ ਕੰਡਿਆਂ ਨੂੰ ਦੇਖ ਕੇ ਮੇਰੇ ਅੰਦਰ ਨੂੰ ਮਾੜਾ ਨਾ ਕਹੀ। ਕੰਡੇ ਤਾਂ ਇਸ ਕਰਕੇ ਨੇ ਕਿ ਮੈਨੂੰ ਕੋਈ ਟਾਣੀ ਨਾਲੋਂ ਤੋੜ ਕੇ ਨਾ ਲੈ ਜਾਏ। ਭਾਈ ਸਾਹਿਬ ਕਹਿਣ ਲੱਗੇ, ਸਿੱਖ ਦਾ ਜੀਵਨ ਵੀ ਕਈ ਵਾਰੀ ਆਪਾਂ ਤੱਕਦੇ ਹਾਂ ਇਹੋ ਜਿਹੇ ਸਿੱਖ ਮਿਲਣਗੇ ਜਿਨ੍ਹਾਂ ਦੇ ਕੋਲ ਜੇ ਰੱਬ ਦੀ ਗੱਲ ਕਰੀਏ ਅੰਦਰ ਨੂੰ ਠੰਡ ਪੈਗੀ, ਜੇ ਕਿਤੇ ਬਾਣੀ ਪੜਨਗੇ ਤਾਂ ਅੰਦਰ ਨੂੰ ਧੂਪ ਆਣਗੇ, ਜੇ ਕਿਤੇ ਗੁਰੂ ਦੀ ਗੱਲ ਕਰਨਗੇ ਤਾਂ ਭਿੱਜ ਜਾਣਗੇ। ਜਦੋਂ ਆਮ ਵਰਤੋਂ ਵਿੱਚ ਤੱਕਦੇ ਹਾਂ ਤੇ ਅੰਜ ਭਾਸੇਗਾ, ਬੰਦਾ ਤੇ ਵਾਕਈ ਬੜਾ ਚੰਗਾ, ਭਗਤੀ ਬੰਦਗੀ ਬੜੀ ਕਰਦਾ ਪਰ ਰੁੱਖਾ ਜੇ। ਭਾਈ ਵੀਰ ਸਿੰਘ ਕਹਿੰਦੇ ਨੇ, ਨਹੀਂ ਹੈ ਉਹ ਫੁੱਲ ਪਰ ਕੰਡੇ ਇਸ ਕਰਕੇ ਨੇ ਦੁਨੀਆਂ ਦੇ ਲੋਕੋ, ਕਿਤੇ ਪਿਆਰ ਪਿਆਰ ਨਾਲ ਤੁਸੀਂ ਇਹਨੂੰ ਗੁਰੂ ਤੋਂ ਤੋੜ ਨਾ ਜਾਇਆ। ਭਾਈ ਸਾਹਿਬ, ਭਾਈ ਵੀਰ ਸਿੰਘ ਨੇ ਬਚਨ ਕੀਤੇ, ਕਹਿਣ ਲੱਗੇ ਕਿਸੇ ਨੇ ਗੁਲਾਬ ਫੁੱਲ ਤੋਂ ਪੁੱਛਿਆ, ਗੁਲਾਬ ਫੁੱਲ ਤੋਂ ਪੁੱਛਣ ਲੱਗਾ ਤੇ ਪੁੱਛਦਿਆਂ ਉਹਨੇ ਅੱਗੋਂ ਉੱਤਰ ਬੜਾ ਸੋਹਣਾ ਦਿੱਤਾ। ਕਹਿਣ ਲੱਗੇ, ਗੁਲਾਬ ਫੁੱਲ ਤੋਂ ਕਿਸੇ ਨੇ ਪੁੱਛਿਆ, ਐਵੇਂ ਸੁੰਦਰਤਾ ਦੇ ਸਾਈਂ ਖੇ ਸੁਹਾਪਣ ਦੇ ਮਾਲਕ, ਗੁਲਾਬ ਫੁੱਲ ਤੋਂ ਕਿਸੇ ਪੁੱਛਿਆ, ਐਵੇਂ ਸੁੰਦਰਤਾ ਦੇ ਸਾਈਂ ਇਸ ਸੁਹਾਪਣ ਇਸ ਸੋਲ ਸੋਝ ਨੂੰ ਹੈ ਕਿਉਂ ਕੰਡਿਆਂ ਬਜ ਲਾਈ, ਇਹ ਕੰਡੇ ਕਿਉਂ ਪੈਦਾ ਹੋ ਗਏ। ਅੱਗੋਂ ਕਹਿੰਦੇ ਨੇ, ਮਸਤ ਅਲਮਸਤੀ ਸੁਰ ਵਿੱਚ ਸੋਹਣੇ, ਹੱਥ ਕਿਆ ਖਬਰ ਨਹੀਂ ਮੈਨੂੰ। ਫੁੱਲ ਕਹਿੰਦਾ, ਮੈਨੂੰ ਕੋਈ ਪਤਾ ਨਹੀਂ ਕਿਉਂ ਕੰਡੇ ਲੱਗੇ ਨੇ, ਬਸ ਮੈਨੂੰ ਤਾਂ ਇੰਨੀ ਕੁ ਸਮਝ ਪਈ ਏ। ਕਹਿਣ ਲੱਗੇ, ਮਸਤ ਅਲਮਸਤ ਸੁਰ ਵਿੱਚ ਸੋਹਣੇ, ਹੱਥ ਕਿਆ ਖਬਰ ਨਹੀਂ ਮੈਨੂੰ, ਤੋੜਨ ਨਾਂ ਦੀ ਫੱਟੀ ਮੇਰੇ ਮੌਲਾ ਨੇ ਲਿਖ ਲਾਈ। ਮੇਰੇ ਰੱਬ ਨੇ ਇੱਕੋ ਗੱਲ ਕਹੀ ਏ, ਕੰਡੇ ਵੇਖ ਕੇ ਮੈਨੂੰ ਤੋੜੀ ਨਾ। ਮੈਂ ਅਰਜ਼ ਕਰ ਰਿਹਾ, ਸਤਿਗੁਰੂ ਨੇ ਬਾਣੀ ਵਿੱਚ ਵੀ ਇਹ ਬਚਨ ਕੀਤਾ। ਆਸਾ ਰਾਗ ਵਿੱਚ ਇੱਕ ਸ਼ਬਦ ਆਉਂਦਾ ਹੈ, ਮਹਾਰਾਜ ਦੀ ਰਹਾਓ ਦੀ ਤੋਕੇ ਬਾਹਰ ਸੂਤ ਸਗਲ ਸਿਉ ਮੌਲਾ। ਸਾਹਿਬ ਕਹਿੰਦੇ ਨੇ, ਭਗਤ ਵੀ ਕਈ ਵਾਰੀ ਅੰਦਰ ਨੂੰ ਲੁਕਾਉਂਦਾ। ਇਹ ਸ਼ਬਦ ਆਰੰਭ ਹੁੰਦਾ, ਆਸਾ ਮਹੱਲਾ ਪੰਜਵਾਂ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਕਹਿੰਦੇ ਨੇ, ਮੇਰਾ ਅੰਦਰ ਜਿਹੜਾ ਉਹ ਸੱਚੇ ਨਾਮ ਵੀ ਜੁੜਿਆ, ਪਰ ਬਾਹਰ ਜਦੋਂ ਮੈਂ ਲੋਕਾਂ ਨਾਲ ਗੱਲਬਾਤ ਕਰਨਾ, ਠਾਠਾ ਬਾਗਾ ਦਾ ਮਤਲਬ ਕੇਵਲ ਸਮਾਜ ਵਿੱਚ ਵਿਚਰਨ ਲਈ, ਮੈਂ ਚਿੱਤ ਉਹਨਾਂ ਵਿੱਚ ਨਹੀਂ ਜੋੜਿਆ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ। ਬਾਹਰ ਇੰਜ ਲੱਗਦਾ ਮੈਂ ਦੁਨੀਆਂ ਦੇ ਕੰਮਾਂ ਵਿੱਚ ਰੁੱਝਿਆ ਵਾਂ, ਪਰ ਕਹਿੰਦੇ ਨੇ ਮੇਰੇ ਅੰਦਰ ਨੂੰ ਦੇਖੋ, ਪਰ ਮੈਂ ਅੰਦਰ ਫੁੱਲ ਦੀ ਤਰ੍ਹਾਂ ਨਿਰਲੇਪ ਰੱਖਿਆ। ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੂੰ ਜੈਸੇ ਜਲ ਮੈਂ ਕੌਲਾ, ਦੀਸ ਆਵਤ ਹੈ ਬਹੁਤ ਪਿਹਾਲਾ। ਮੇਰੀ ਸ਼ਕਲ ਨੂੰ ਦੇਖ ਕੇ ਸਾਹਿਬ ਕਹਿੰਦੇ ਨੇ, ਲੋਕ ਸੋਚਦੇ ਨੇ ਮੈਂ ਕਿੰਨਾ ਸੁਰਖਤ ਹਾਂ, ਪਰ ਕਹਿਣ ਲੱਗੇ ਸਗਲ ਚਰਨ ਕੀ ਇਹ ਮਨ ਰਾਲਾ, ਪਰ ਮੇਰੇ ਮਨ ਨੂੰ ਦੇਖੋ, ਮੇਰਾ ਮਨ ਤਾਂ ਤੁਹਾਡੇ ਚਰਨਾਂ ਦੀ ਧੂੜ ਹੈ। ਇਹਦਾ ਮਤਲਬ ਕਿ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ। ਕਈ ਵਾਰੀ ਸੱਜਣ ਕਹਿਣਗੇ ਕਿ ਬਾਹਰ ਦਾ ਜੀਵਨ ਕੁਝ ਹੋਰ ਹੋਵੇ, ਬਾਹਰ ਮਨੁੱਖ ਦੀ ਗੱਲਾਂ ਬਾਤਾਂ ਵਿੱਚ ਬਿਰਤੀ ਕੁਝ ਹੋਰ ਹੋਵੇ, ਤੇ ਕੀ ਉਹ ਅੰਦਰੋਂ ਜੁੜਿਆ ਹੋ ਸਕਦਾ ਹੈ? ਹਾਂ, ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਤੇ ਕਬੀਰ ਸਾਹਿਬ ਨੇ ਦੋ ਸ਼ਲੋਕ ਆਪਣੇ ਸ਼ਲੋਕਾਂ ਵਿੱਚ ਅੰਕਿਤ ਕੀਤੇ ਨੇ। ਉਹ ਕਹਿੰਦੇ ਨੇ, ਨਾਮਦੇਵ ਤੇ ਤਰਲੋਚਨ ਦੀ ਗੱਲ ਕਰਦੇ ਆ। ਤਰਲੋਚਨ ਨੇ ਇੱਕ ਦਿਨ ਪੁੱਛ ਹੀ ਲਿਆ ਸੀ ਨਾ, ਕਹਿੰਦਾ, ਨਾਮਦੇਵ ਜਿੱਥੇ ਤੂੰ ਬਹਿਨਾ ਗੱਲ ਕਈ ਵਾਰੀ ਤੂੰ ਨਾਮ ਦੀ ਕਰਨਾ, ਚਾਰ ਬੰਦੇ ਇਕੱਠੇ ਹੋਣ ਤੂੰ ਗੱਲ ਗੁਰੂ ਦੀ ਕਰ ਜਾਂਦਾ, ਪਰ ਜਦੋਂ ਤੇਰੇ ਬਾਹਰ ਦੇ ਮੈਂ ਲਿਬਾਸ ਨੂੰ ਤੱਕਣਾ ਵਾਂ, ਜਿਹੋ ਜਿਹਾ ਕੱਪੜੇ ਆਏ ਉਹੋ ਜਿਹਾ ਪਾ ਕੇ ਤੁਰ ਪੈਣਾ। ਵੇਖਾਂ ਬਨਾਰਸ ਦੀ ਧਰਤੀ ਤੇ ਕਈ ਐਸੇ ਵੈਸ਼ਨਵ ਭਗਤ ਨੇ, ਕਈ ਐਸੇ ਸਾਧੂ ਨੇ ਜਿਨ੍ਹਾਂ ਦੇ ਬਸਤਰ ਬੜੇ ਕੀਮਤੀ ਨੇ, ਉਹਨਾਂ ਦੇ ਚੇਲੇ ਬੜੇ ਪਿੱਛੇ ਨੇ, ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ, ਨਾ ਤੇਰੇ ਪਿੱਛੇ ਕੋਈ ਚੇਲੇ ਤੁਰਦੇ ਨੇ, ਕੱਪੜੇ ਤੇਰੇ ਸਿੱਧੇ ਸਾਦੇ ਨੇ, ਬੋਲੀ ਜਦੋਂ ਤੂੰ ਬੋਲਣਾ ਉਹ ਵੀ ਸਿੱਧੀ ਬੋਲਣਾ, ਤੇ ਸਾਰਾ ਦਿਨ ਕੱਪੜੇ ਰੰਗਣ ਦਾ ਕੰਮ ਕਰਨਾ, ਪਰ ਮੈਨੂੰ ਇੱਕ ਗੱਲ ਦੱਸ ਦੇ, ਕੇਵਲ ਲੋਕਾਂ ਨੂੰ ਤੂੰ ਨਾਮ ਦੀ ਗੱਲ ਸੁਣਾਉਣਾ, ਸਾਰਾ ਦਿਨ ਤੂੰ ਮਾਇਆ ਵਿੱਚ ਖਚਤੇ, ਤੇਰਾ ਅੰਦਰ ਤਾਂ ਰੱਬ ਨਾਲ ਆਪ ਨਹੀਂ ਜੁੜਿਆ। ਅੱਗੋਂ ਨਾਮਦੇਵ ਨੇ ਉੱਤਰ ਬੜਾ ਸੋਹਣਾ ਦਿੱਤਾ, ਕਈ ਵਾਰੀ ਬਾਹਰ ਦੇ ਜੀਵਨ ਨੂੰ ਤਾਕੇ ਭਰਮੋ ਨਾ, ਜਿਨ੍ਹਾਂ ਨੇ ਅਭਿਆਸ ਕੀਤਾ ਹੈ ਉਹ ਪਿਆਰੇ ਦੇ ਚਰਨਾਂ ਵਿੱਚ ਅੰਦਰੋਂ ਅੰਦਰ ਜੁੜ ਚੁੱਕੇ। ਪਰ ਅਭਿਆਸੀ ਪੁਰਸ਼ ਹਰ ਕੋਈ ਨਹੀਂ। ਹੁਣ ਆਪਣੇ ਸੱਜਣ ਵੀ ਪ੍ਰਮਾਣ ਇਹ ਦੇ ਦਿੰਦੇ ਨੇ। ਸ਼ਬਦ ਆਰੰਭ ਹੁੰਦਾ ਨਾਮਾ ਮਾਇਆ ਮੋਹਿਆ, ਕਬੀਰ ਸਾਹਿਬ ਦੇ ਸ਼ਲੋਕ ਨੇ। ਨਾਮ ਦੇਵ ਤੈਨੂੰ ਤਾਂ ਮਾਇਆ ਨੇ ਠੱਗ ਲਿਆ, ਕਹਿ ਤਲੋਚਨ ਮੀਤ ਕਾਹੇ ਛੀਪੋ ਛੈ ਲੈ ਰਾਮ ਨਾ ਲਾਵੋ ਚੀਤ। ਤੇਰਾ ਚਿੱਤ ਰਾਮ ਵਿੱਚ ਨਹੀਂ ਜੁੜਿਆ, ਸਾਰਾ ਦਿਨ ਕੱਪੜੇ ਰੰਗਣ ਤੇ ਰਹਿੰਦਾ। ਤੇ ਅੱਗੋ ਉਹਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗਾ ਨਹੀਂ ਹੋਏ ਨਾਮਾ ਕਹਿ ਤਰਲੋਚਨਾ, ਮੁੱਖ ਤੇ ਰਾਮ ਸੰਭਾਲ। ਉਹ ਤਰਲੋਚਨ ਤੂੰ ਆਪਣੇ ਮੁੱਖ ਤੋਂ ਜੀ ਰਾਮ ਰਾਮ ਜਪਿਆ ਕਰ, ਹੱਥ ਪਾਉ ਕਰ ਕਾਮ ਸਭ, ਮੈਂ ਹੱਥਾਂ ਪੈਰਾਂ ਨਾਲ ਕੰਮ ਕਰਨਾ ਵਾ, ਪਰ ਕੀਰਤ ਨਿਰੰਜਨ ਨਾਲ ਮੇਰਾ ਜਿਹੜਾ ਚਿੱਤ ਹੈ ਨਾ ਉਹ ਕਦੀ ਵਾਹਿਗੁਰੂ ਤੋਂ ਇੱਕ ਖਿਨ ਵੀ ਦੂਰ ਨਹੀਂ ਗਿਆ। ਉਹਨੇ ਸਵਾਲ ਕਰ ਦਿੱਤਾ ਇਹ ਕਿਵੇਂ ਹੋ ਸਕਦਾ। ਆਪਣੇ ਸੱਜਣ ਵੀ ਇਹ ਕਹਿ ਦਿੰਦੇ ਨੇ ਨਾ ਕਿ ਹੱਥ ਪਾਉ ਕਰ ਕਾਮ ਸਭ, ਕੀਰਤ ਨਿਰੰਜਨ ਨਾਲ ਅਸੀਂ ਤਾਂ ਚੱਲਦਿਆਂ ਫਿਰਦਿਆਂ ਨਾਮ ਜਪ ਲੈਂਦੇ ਹਾਂ। ਪਰ ਮੈਂ ਅਰਜ਼ ਕਰਾਂ ਪਿਆਰਿਓ, ਇੱਕ ਅਵਸਥਾ ਹੈ, ਕਦੀ ਤੱਕੋ ਖਾਂ ਆਪਣੇ ਅੰਦਰ ਨੂੰ ਟਿਕਾਣਾ ਕਿੰਨਾ ਕੁ ਮੁਸ਼ਕਲ ਹੈ। ਆਮ ਤੌਰ ਤੇ ਜਦੋਂ ਨਾਮ ਦੀ ਗੱਲ ਚੱਲੇ ਕਿੰਨੀ ਇਕਾਗਰਤਾ ਚਾਹੀਦੀ ਹੈ। ਜਿੱਦਣ ਫੌਜ ਵਿੱਚ ਕੋਈ ਮਨੁੱਖ ਭਰਤੀ ਹੁੰਦਾ ਹੈ ਨਾ ਤੇ ਉਹਨੂੰ ਗੋਲੀ ਚਲਾਉਣ ਦੀ ਜਾਇਜ਼ ਦੱਸਦੇ ਨੇ, ਤੇ ਜਦੋਂ ਉਹ ਗੋਲੀ ਚਲਾਉਣ ਦੀ ਜਾਇਜ਼ ਸਿੱਖਦਾ ਤੇ ਉਹਨੂੰ ਇੱਕ ਗੱਲ ਕਹਿੰਦੇ ਨੇ ਕਿ ਆਪਣੇ ਇੱਕ ਨੇਤਰ ਨੂੰ ਬੰਦ ਕਰ ਲਈ, ਪਰ ਜਦੋਂ ਤੂੰ ਗੋਲੀ ਚਲਾਉਣ ਲੱਗਣਾ ਉਦੋਂ ਕੋਸ਼ਿਸ਼ ਕਰੀ ਕਿ ਆਪਣੇ ਸਾਹ ਨੂੰ ਰੋਕ ਲਈ। ਤੇ ਜੇ ਉਹ ਕਹਿ ਵੀ ਕਿਉਂ ਸਰੀਰ ਮੇਰਾ ਤਾਂ ਸਾਰਾ ਪਿਆ ਆਪਣੇ ਸਾਹ ਨੂੰ ਕਿਉਂ ਰੋਕਾਂ, ਉਹ ਕਹਿੰਦੇ ਨੇ ਹੋ ਸਕਦਾ ਕਿ ਤੇਰੇ ਥੋੜੇ ਜਿਹੇ ਸਾਹ ਲੈਣ ਦੇ ਨਾਲ ਇਹ ਬੰਦੂਕ ਜਿਹੜੀ ਤੇਰੀ ਛਾਤੀ ਨਾਲ ਲੱਗੀ ਏ ਕਿਤੇ ਇਹ ਹਵਾ ਦੇ ਇੱਕ ਇਸ਼ਾਰੇ ਨਾਲ ਥੋੜੀ ਜਿਹੀ ਹਿੱਲ ਗਈ ਤੇ ਨਿਸ਼ਾਨਾ ਟਿਕਾਣੇ ਤੇ ਲੱਗਣਾ ਨਹੀਂ। ਇੱਕ ਫੌਜੀ ਨਿਸ਼ਾਨਾ ਸਿੱਖਣ ਲੱਗਿਆ ਉਹਨੂੰ ਇੰਨੀ ਇਕਾਗਰਤਾ ਚਾਹੀਦੀ ਏ। ਆ ਮਾਈਆਂ ਸੂਈ ਵਿੱਚ ਧਾਗਾ ਪਾਉਂਦੀਆਂ ਨੇ, ਤੇ ਚੇਤੇ ਰੱਖੋ ਹਰ ਕੋਈ ਪਾਉਂਦਾ ਜਦੋਂ ਧਾਗਾ ਪਾਉਣ ਲੱਗਿਆਂ ਆਪਣੇ ਸਾਹ ਨੂੰ ਵੀ ਰੋਕ ਲਈਦਾ ਕਿ ਕਈ ਵਾਰੀ ਸਾਹ ਦੇ ਨਾਲ ਵੀ ਉਂਗਲ ਥੋੜੀ ਜਿਹੀ ਹਿੱਲ ਜਾਏ ਤੇ ਉਸ ਸੁਰਾਖ ਦੇ ਅੰਦਰ ਧਾਗਾ ਪੈਂਦਾ ਨਹੀਂ। ਇਹਦਾ ਮਤਲਬ ਇੰਨੀ ਇਕਾਗਰਤਾ ਇਹਨਾਂ ਕੰਮਾਂ ਲਈ ਚਾਹੀਦੀ ਏ ਤੇ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਕਿ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ, ਉਹਦੇ ਲਈ ਕਿੰਨੀ ਕੁ ਇਕਾਗਰਤਾ ਚਾਹੀਦੀ ਏ। ਪਹਿਲਾਂ ਇਕਾਗਰਤਾ ਨਾਲ ਟਿਕਣਾ ਪਏਗਾ। ਇੱਕ ਦਿਨ ਮੈਂ ਅਰਜ਼ ਕੀਤੀ ਸੀ ਪੜ੍ਹਾਈ ਆਰੰਭ ਵਿੱਚ ਕਰੀਏ ਤੇ ਤਰੀਕੇ ਹੋਰ ਨੇ, ਤੇ ਜਿੱਦਣ ਬੰਦਾ ਪੁੱਗ ਜਾਂਦਾ ਉਦਣ ਉਹਦੇ ਪੜ੍ਹਨ ਦਾ ਤੇ ਕਹਿਣ ਦਾ ਤਰੀਕਾ ਕੁਝ ਹੋਰ ਹੋ ਜਾਂਦਾ। ਭਗਤ ਸਾਹਿਬ ਨੂੰ ਪੁੱਛਿਆ ਇਹ ਕਿਵੇਂ ਹੋ ਸਕਦਾ ਕਿ ਬਾਹਰੋਂ ਤੂੰ ਗੱਲਾਂ ਵੀ ਕਰੇ, ਹੱਥ ਪਾਉ ਕਰ ਕਾਬ ਸਭ ਕੀਰਤ ਨਿਰੰਜਨ ਨਾਲ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਾਮਕਲੀ ਰਾਗ ਏ, ਤੇ ਜੋਗੀਆਂ ਦਾ ਬੜਾ ਪਿਆਰਾ ਰਾਗ ਏ ਰਾਮਕਲੀ। ਇਹੀ ਕਾਰਨ ਸਿੱਧ ਗੋਸ਼ਟ ਵੀ ਰਾਮਕਲੀ ਰਾਗ ਵਿੱਚ ਏ। ਸਾਹਿਬ ਨੇ ਭਗਤ ਨਾਮਦੇਵ ਨੇ ਇੱਕ ਸ਼ਬਦ ਵਿੱਚ ਪੰਜ ਉਦਾਹਰਣਾਂ ਦਿੱਤੀਆਂ। ਕਹਿਣ ਲੱਗੇ ਇਹ ਹੋ ਸਕਦਾ ਸੰਭਵ ਏ, ਅਸੰਭਵ ਨਹੀਂ, ਇਹ ਹੋ ਸਕਦਾ ਕਿ ਬੰਦਾ ਕਿਰਤਕਾਰ ਕਰਦਿਆਂ ਹੋਇਆਂ ਵੀ ਮਾਲਕ ਨਾਲ ਜੁੜਿਆ ਰਹੇ, ਤੇ ਜਿਹੜਾ ਬੰਦਾ ਜੁੜਿਆ ਨਹੀਂ ਉਹ ਉਦਾਹਰਣ ਤੋਂ ਬਿਨਾਂ ਸਮਝਦਾ ਨਹੀਂ। ਉਹ ਕਹਿੰਦਾ ਕੋਈ ਪ੍ਰਮਾਣ ਦੇ, ਤੇ ਭਗਤ ਨੇ ਪੰਜ ਪ੍ਰਮਾਣ ਦਿੱਤੇ। ਕਹਿਣ ਲੱਗੇ ਸੁਣ ਉਹ ਤਰਲੋਚਨ, ਛੋਟੇ ਛੋਟੇ ਬੱਚੇ ਪਤੰਗ ਉਡਾਉਂਦੇ ਨੇ ਤੇ ਇੱਕ ਬੱਚੇ ਦੇ ਹੱਥ ਵਿੱਚ ਡੋਰ ਏ, ਨਾਲ ਦੇ ਸਾਥੀ ਵੀ ਮਕਾਨ ਦੀ ਛੱਤ ਤੇ ਨੇ, ਉਹ ਗੱਲਾਂ ਵੀ ਕਰਦਾ ਤੇ ਜੇ ਪੁੱਛ ਲਈਏ ਬੇਟਾ ਪਤੰਗ ਵੀ ਉਡਾਉਣਾ ਪਿਆ, ਛੋਟੇ ਛੋਟੇ ਬੱਚਿਆਂ ਨਾਲ ਸਾਥੀਆਂ ਨਾਲ ਗੱਲਾਂ ਵੀ ਕਰਨਾ, ਪਰ ਤੇਰਾ ਧਿਆਨ ਕਿੱਧਰ ਏ। ਤੇ ਅੱਗੋਂ ਉਹ ਬੱਚਾ ਕਹੇਗਾ ਬਾਬਾ ਮੈਂ ਭਾਵੇਂ ਆਪਣੇ ਸਾਥੀਆਂ ਨਾਲ ਗੱਲਾਂ ਕਰਨਾ ਪਰ ਮੇਰਾ ਅੰਦਰ ਵਾਲਾ ਚਿੱਤ ਜਿਹੜਾ ਉਹ ਪਤੰਗ ਦੀ ਡੋਰ ਦੇ ਵਿੱਚ ਹੀ। ਕਹਿੰਦੇ ਜੇ ਇੱਕ ਬੱਚਾ ਗੱਲਾਂ ਕਰਦਿਆਂ ਵੀ ਡੋਰ ਨਾਲ ਜੁੜਿਆ ਤੇ ਕੀ ਭਗਤੀ ਕਰਨ ਵਾਲਾ ਕੰਮ ਕਾਰ ਕਰਦਿਆਂ ਅੰਦਰੋਂ ਜੁੜ ਨਹੀਂ ਸਕਦਾ। ਉਹਨਾਂ ਦੂਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਪੁਰਾਤਨ ਸਮੇਂ ਬੀਬੀਆਂ ਭੈਣਾਂ ਖੂਹ ਤੋਂ ਪਾਣੀ ਭਰ ਕੇ ਲਿਆਉਂਦੀਆਂ ਨੇ, ਸਿਰ ਤੇ ਗਾਗਰ ਏ, ਪਰ ਜਦੋਂ ਰਸਤੇ ਵਿੱਚ ਆਉਂਦੀਆਂ ਨੇ ਹੱਸਦੀਆਂ ਨੇ ਗੱਲਾਂ ਕਰਦੀਆਂ ਨੇ। ਜੇ ਪੁੱਛੀਏ ਭੈਣਾਂ ਕਿ ਸਿਰ ਤੇ ਧੜਾ ਚੁੱਕਿਆ ਤੇ ਆਪਸ ਵਿੱਚ ਗੱਲਾਂ ਕਰਦੀਆਂ ਜੇ ਤੁਹਾਡਾ ਖਿਆਲ ਕਿੱਧਰ ਏ, ਅੱਗੋਂ ਕਹਿਣਗੀਆਂ ਵੀਰਨਾ ਭਾਵੇਂ ਅਸੀਂ ਆਪਸ ਵਿੱਚ ਗੱਲਾਂ ਕਰਦੀਆਂ ਹੱਸਦੀਆਂ ਵਾ ਪਰ ਅਸਲੀਅਤ ਇਹੀ ਸਾਡਾ ਅੰਦਰ ਵਾਲਾ ਚਿੱਤ ਜਿਹੜਾ ਉਹ ਸਿਰ ਤੇ ਚੁੱਕੇ ਹੋਏ ਧੜੇ ਦੇ ਵਿੱਚ ਹੀ ਜੁੜਿਆ ਹੋਇਆ। ਤੀਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਤੂੰ ਸੋਨੇ ਦਾ ਕੰਮ ਕਰਨ ਵਾਲੇ ਕੁਲਜਾਂ, ਉਹ ਸੋਨੇ ਨੂੰ ਧਰਦਾ ਪਿਆ ਪਰ ਗਾਹਕਾਂ ਨਾਲ ਵੀ ਗੱਲਾਂ ਕਰਦਾ ਹੈ। ਜੇ ਪੁੱਛੀਏ ਪਿਆਰਿਆ ਇਹ ਕਿਵੇਂ, ਗੱਲਾਂ ਵੀ ਕਰਨਾ ਤੇ ਤੂੰ ਸੋਨਾ ਵੀ ਕਰਨਾ, ਤੇਰਾ ਧਿਆਨ ਕਿੱਧਰ ਏ? ਉਹ ਕਹਿੰਦਾ ਗਾਹਕਾਂ ਨਾਲ ਗੱਲਾਂ ਕਰਨਾ ਪਰ ਚਿੱਤ ਮੇਰਾ ਸੋਨੇ ਦੇ ਵੀ ਜੁੜਿਆ ਹੋਇਆ। ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ, ਕਹਿਣ ਲੱਗੇ ਇੱਕ ਪਸ਼ੂ ਵੱਲ ਦੇਖ ਲੈ, ਗਾਂ ਭਾਵੇਂ 10 ਕੋਹ ਤੇ ਜਾ ਕੇ ਚੁਗਦੀ ਹੋਵੇ, ਜੇ ਘਰ ਉਹਦਾ ਬੱਚਾ ਬੱਜਾ ਨਾ, ਉਹ 10 ਕੋਹ ਤੇ ਚੁਗਦੀ ਹੋਈ ਵੀ ਬੱਚੇ ਦਾ ਧਿਆਨ ਰੱਖਦੀ ਏ। ਘਰ ਵਿੱਚ ਮਾਂ ਕੰਮ ਕਰਦੀ ਏ, ਬੱਚਾ ਪੰਘੂੜੇ ਵਿੱਚ ਪਿਆ, ਕਦੀ ਭਾਂਡੇ ਮਾਂਜੇ, ਕਦੀ ਪ੍ਰਸ਼ਾਦਾ ਤਿਆਰ ਕਰੇ, ਘਰ ਵੀ ਝਾੜੂ ਲਾਏ, ਪਰ ਕੰਮ ਕਰਦਿਆਂ ਹੋਇਆ ਵੀ ਉਹਦਾ ਚਿੱਤ ਜਿਹੜਾ ਪੰਘੂੜੇ ਵਿੱਚ ਪਏ ਹੋਏ ਬੱਚੇ ਦੇ ਵਿੱਚ ਹੀ। 5 ਉਦਾਹਰਨਾਂ ਦੇਖ ਕੇ ਕਹਿਣ ਲੱਗੇ, ਤਰਲੋਚਨ ਸਮਝ, ਬਾਹਰ ਦੀ ਕਿਰਿਆ ਨੂੰ ਦੇਖ ਕੇ ਮਤ ਕਹਿ ਦਈ ਕਿ ਭਗਤ ਨਹੀਂ ਜਿਹੜਾ ਜੁੜਿਆ ਹੀ, ਉਹ ਬਾਹਰ ਦੇ ਕੰਮ ਕਰਦਿਆਂ ਹੋਇਆ ਵੀ ਪ੍ਰੀਤਮ ਤੋਂ ਕਦੀ ਦੂਰ ਨਹੀਂ ਹੁੰਦਾ। ਰਾਮਕਲੀ ਰਾਗ ਦਾ ਇਹ ਸ਼ਬਦ ਕਹਿੰਦੇ ਨੇ, ਆਨੀ ਲੇ ਕਾਗਦ ਕਾਟੀ ਲੇ ਗੂਡੀ, ਆਕਾਸ਼ ਮਧੇ ਭਰਮੀ ਅਲੇ, ਪੰਚ ਜਨਾ ਸਿਓ ਬਾਤ ਬਤੋਵਾ, ਚੀਤ ਸੋ ਡੋਰੀ ਰਾਖੀ ਅਲੇ। ਕਹਿੰਦੇ ਨੇ, ਮਰ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ, ਆਨੀ ਲੇ ਕੁੰਭ ਭਰਾਈ ਲੇ ਉਦਕ, ਰਾਜਕੁਮਾਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ। ਮੰਦਰ ਏਕ ਦੁਆਰ ਦਸ ਜਾਂ ਕਹਿ, ਗਊ ਚਰਾਵਨ ਛਾੜੀ ਅਲੇ, 5 ਕੋਸ ਪਰ ਗਊ ਚਰਾਵਤ, ਚੀਤ ਸੋ ਬਸ਼ਰਾ ਰਾਖੀ ਅਲੇ। ਅਖੀਰ ਤੇ ਕਹਿਣ ਲੱਗੇ, ਕਹਿਤ ਨਾਮ ਦਿਓ ਸੁਣੋ ਤਰਲੋਚਨ, ਬਾਲਕ ਪਾਲਨ ਪੋਡੀ ਅਲੇ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਰਕ ਰਾਖੀ ਅਲੇ। ਉਹਦਾ ਚਿੱਤ ਬੱਚੇ ਵੀ ਜੁੜਿਆ। ਸਿੱਖ ਇਤਿਹਾਸ ਨੇ ਇੱਕ ਪ੍ਰਮਾਣ ਦਿੱਤਾ ਬੜਾ ਸੋਹਣਾ, ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਵਿੱਚ ਇਹਨੂੰ ਗੁਰੂ ਅਰਜਨ ਸਾਹਿਬ ਦੇ ਜੀਵਨ ਵੀ ਜੋੜੇ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰੂ ਰਾਮਦਾਸ ਦੇ ਜੀਵਨ ਨਾਲ ਇਹਨੂੰ ਸੰਬੰਧਿਤ ਉਹਦੇ ਨਾਲ ਜੋੜੇ ਹੈ। ਡਾਕਟਰ ਭਾਈ ਵੀਰ ਸਿੰਘ ਹੋਰਾਂ ਨੇ ਇਸ ਜੀਵਨ ਨੂੰ ਗੁਰੂ ਅਮਰਦਾਸ ਦੇ ਵੇਲੇ ਬਿਆਨ ਕੀਤਾ। ਚੇਤੇ ਰੱਖਣਾ, ਗੁਰੂ ਕੋਲ ਬੈਠਿਆਂ ਵੀ ਜਿਹੜਾ ਪੁੱਗ ਚੁੱਕਾ ਹੈ, ਬਾਹਰੋਂ ਉਹਦਾ ਕੰਮ ਹੋਰ ਨਜ਼ਰ ਆਉਂਦਾ, ਪਰ ਅੰਦਰੋਂ ਟਿਕਿਆ ਹੋਇਆ ਉਹ ਕਿਸੇ ਹੋਰ ਥਾਂ ਤੇ ਵੀ ਜੁੜਿਆ ਹੋਇਆ, ਦੋ ਕੰਮ ਵੀ ਕਰ ਸਕਦਾ। ਆ ਗੁਰੂ ਅਮਰਦਾਸ ਦੇ ਵੇਲੇ ਜਦੋਂ ਬੌਲੀ ਦੀ ਸੇਵਾ ਪਈ ਹੁੰਦੀ ਹੈ ਨਾ, ਇੱਕ ਵੀ ਬੀਬੀ ਨੇ ਸਿਰ ਤੇ ਟੋਕਰੀ ਚੁੱਕੀ ਤੇ ਟੋਕਰੀ ਸੱਟ ਕੇ ਆਉਣਾ ਤੇ ਅਚਨਚੇਤ ਆਪਣਾ ਸੱਜਾ ਹੱਥ ਜਿਹੜਾ ਹਵਾ ਵਿੱਚ ਮਾਰ ਦੇਣਾ ਤੇ ਇੰਜ ਲੱਗਣਾ ਜਿਵੇਂ ਕਿਸੇ ਪੀਂਗ ਨੂੰ ਹੁਲਾਰਾ ਦੇਣੀ ਹੈ। ਲੰਘਦੀ ਆਉਂਦੀ ਨੇ ਉਹ ਹੱਥ ਮਾਰਨਾ ਤੇ ਸਿੱਖਾਂ ਨੇ ਕਿਹਾ, ਮਹਾਰਾਜ ਆ ਮਾਈ ਤਾਂ ਝੱਲੀ ਏ। ਹਰ ਇਤਿਹਾਸਕਾਰ ਨੇ ਇਹਦਾ ਜ਼ਿਕਰ ਕੀਤਾ, ਪੁੱਛਿਆ ਕਿਉਂ? ਕਹਿੰਦੇ ਨੇ, ਟੋਕਰੀ ਭਰ ਕੇ ਤੁਰਦੀ ਏ ਤੇ ਕਈ ਵਾਰੀ ਚੁੱਕੀ ਚੁਕਾਈ ਵੀ ਹੱਥ ਮਾਰੀ ਜਾਂਦੀ ਏ, ਕਈ ਵਾਰੀ ਟੋਕਰੀ ਸੁੱਟਦਿਆਂ ਹੱਥ ਮਾਰਦੀ ਏ। ਤੇ ਜਦੋਂ ਕੋਲ ਆਈ ਤੇ ਸਾਹਿਬ ਨੇ ਕਿਹਾ, ਮਾਈ ਆ ਸਿੱਖ ਕੀ ਕਹਿੰਦੇ ਪਏ ਨੇ? ਕਹਿਣ ਲੱਗੀ, ਮਹਾਰਾਜ ਦੱਸੋ। ਸਾਹਿਬ ਕਹਿਣ ਲੱਗੇ, ਇਹ ਆਖਦੇ ਨੇ ਤੂੰ ਮਿੱਟੀ ਦੀ ਟੋਕਰੀ ਚੁੱਕ ਕੇ ਤੁਰਨੀ ਏ ਤੇ ਅਚਨਚੇਤ ਹੱਥ ਹਿਲਾਨੀ ਏ ਜਿਵੇਂ ਕਿਸੇ ਪੀਂਗ ਨੂੰ ਝੂਟਾ ਦਿੰਦੀ ਹੋਵੇ, ਲੋਕ ਕਹਿੰਦੇ ਨੇ ਝੱਲੀ ਏ। ਅੱਗੋ ਉਸ ਮਾਈ ਨੇ ਬੜੇ ਕਮਾਲ ਦੀ ਗੱਲ ਕਹੀ, ਕਹਿਣ ਲੱਗੀ, ਦਾਤਿਆ ਮੈਂ ਆਪਣੇ ਆਪ ਨੂੰ ਲੁਕਾ ਕੇ ਤੁਰੀ ਸਾਂ, ਪਰ ਕੀ ਕਰਾਂ, ਕਈ ਵਾਰੀ ਹਿਲਦਾ ਹੱਥ ਪ੍ਰਗਟ ਕਰ ਦਿੰਦਾ। ਕਹਿਣ ਲੱਗੇ, ਦੱਸ ਖਾਂ ਤੂੰ ਹੱਥ ਕਿਉਂ ਹਿਲਾਨੀ ਏ? ਉਹਨੇ ਕਿਹਾ, ਸਤਿਗੁਰੂ ਤੇਰੇ ਤੋਂ ਕੁਝ ਗੁੱਝਾ ਨਹੀਂ, ਪਰ ਜੇ ਤੁਸੀਂ ਕਹਿੰਦੇ ਹੋ ਦੱਸਾਂ। ਕਹਿਣ ਲੱਗੇ, ਮੈਂ ਆਈ ਕਾਬਲ ਤੋਂ ਆ, ਮੇਰਾ ਬੱਚਾ ਅਜੇ ਨਿਆਣਾ ਹੈ, ਮੇਰੇ ਤੋਂ ਬਿਨਾਂ ਰਹਿ ਤਾਂ ਜਾਂਦਾ ਹੈ, ਰੋਟਾ ਰੋਟੀ ਪ੍ਰਸ਼ਾਦਾ ਪਾਣੀ ਛਕ ਲੈਂਦਾ, ਪਰ ਜਦੋਂ ਪੰਘੂੜੇ ਵਿੱਚ ਬੈਠਾ ਨਾ ਤੇ ਤੇਰੀ ਕਿਰਪਾ ਨਾਲ ਮੈਨੂੰ ਇੰਨੀ ਇੱਥੋਂ ਸਮਝ ਪੈ ਗਈ ਏ, ਜਦੋਂ ਬੱਚਾ ਥੋੜਾ ਜਿਹਾ ਰੋਣ ਕਿਤੇ ਲੱਗਦਾ ਤੇ ਮੈਂ ਆਪਣੇ ਹੱਥ ਦੇ ਹਨਾ ਹਲਾਰੇ ਨਾਲ ਉਹਦੇ ਪੰਘੂੜੇ ਨੂੰ ਝੂਟਾ ਦੇਣੀ ਪਈ। ਦਾਤਾ ਮੈਂ ਕੋਹਾਂ ਤੇ ਬੈਠੀ ਕੇਵਲ ਉਹਨੂੰ ਝੂਟਾ ਦੇਣੀ ਆ। ਜੇ ਕੋਈ ਪੁੱਛੇ ਵੀ ਇਹ ਹੋ ਸਕਦਾ ਪਿਆਰਿਓ, ਇਹ ਖੇਡ ਹੋ ਸਕਦੀ ਏ? ਤੇ ਪੁੱਛਿਆ ਗੁਰੂ ਅਮਰਦਾਸ ਨੇ, ਬੀਬੀ ਇਹ ਕਿੱਥੋਂ ਤੈਨੂੰ ਮਿਲ ਗਿਆ? ਉਹਨੇ ਇੱਕ ਗੱਲ ਕਹੀ, ਕਹਿੰਦੀ, ਦਾਤਾ ਮੇਰਾ ਭਰਤਾ ਕਰਦਾ ਬੰਦਗੀ, ਉਹ ਜੁੜਿਆ ਪ੍ਰੀਤਮ ਦੇ ਚਰਨਾਂ ਵਿੱਚ। ਕਹਿੰਦੀ ਮੈਂ ਕੁਝ ਭਗਤੀ ਨਹੀਂ ਕੀਤੀ, ਮੈਂ ਸਿਰਫ ਉਹਨੂੰ ਸਵਾਮੀ ਨੂੰ ਤੇਰਾ ਸਿੱਖ ਜਾਣ ਕੇ ਸੇਵਾ ਕੀਤੀ। ਉਹਨੇ ਇੱਕੋ ਗੱਲ ਕਹੀ ਕਿ ਤੂੰ ਮੇਰੀ ਨਾ ਸੇਵਾ ਕਰ, ਗੁਰੂ ਅਮਰਦਾਸ ਦੇ ਘਰ ਵਿੱਚ ਜਾ ਸੇਵਾ ਕਰ। ਜੇ ਕਹਿੰਦੇ ਨੇ ਮੈਂ ਪੁੱਛਿਆ ਪਿੱਛੋਂ ਬੱਚਾ ਰੋਵੇਗਾ, ਉਹਨੇ ਇੰਨਾ ਬਚਨ ਕਿਹਾ ਸੀ ਭਲੀਏ ਗੁਰੂ ਘਰ ਵਿੱਚ ਬੜੀਆਂ ਰਹਿਮਤਾਂ ਨੇ, ਤੂੰ ਉੱਥੇ ਬੈਠੀ ਵੀ ਬੱਚੇ ਨੂੰ ਚੁੱਪ ਕਰਾਈ ਜਾਏਗੀ। ਕਹਿੰਦੀ ਤੇਰੀ ਟੋਕਰੀ ਚੁੱਕੀ, ਪਤਾ ਨਹੀਂ ਤੇਰੀ ਟੋਕਰੀ ਨੇ ਕੀ ਕਿਰਪਾ ਕੀਤੀ ਆ, ਮੇਰੇ ਅੰਦਰ ਦੇ ਕਪਾਟ ਖੁੱਲ ਗਏ ਨੇ। ਸਾਧ ਸੰਗਤ, ਇਹੀ ਕਾਰਨ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ, ਕਈ ਵਾਰੀ ਮੈਂ ਅਰਜ਼ ਕੀਤੀ ਏ, ਉਹ ਕਹਿੰਦੇ ਨੇ ਜਿੰਨਾ ਉੱਚਿਆਈਆਂ ਉੱਤੇ ਬੁੱਧੀ ਖੰਭ ਛਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨ ਦਿਸ ਨਾਲ ਬੁੱਲ ਲੱਗ ਜਾਣ, ਉੱਥੇ ਪਿਆਲਾ ਦਿਸਦਾ ਨਹੀਂ ਪਰ ਰਸ ਚੁੱਕਦਾ ਪਿਆ ਸਿੱਖ, ਪਿਆਲੇ ਅਨ ਦਿਸ ਨਾਲ ਬੁੱਲ ਲੱਗ ਜਾਣ, ਉੱਥੇ ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਕਹਿੰਦੇ ਨੇ ਜਦੋਂ ਕੋਈ ਬੰਦਗੀ ਵਾਲੇ ਦੀ ਗੱਲ ਕਰਦਾ ਲੋਕ ਕਹਿੰਦੇ ਨੇ ਝੂਠ ਏ, ਭਾਈ ਸਾਹਿਬ ਕਹਿੰਦੇ ਨੇ ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿੰਨਾ ਲਾਈਆਂ ਬੁੱਧੋਂ ਪਾਰ ਤਾਰੀਆਂ, ਇਹ ਬੁੱਧੀ ਦੀ ਗੱਲ ਨਹੀਂ। ਭਾਈ ਸਾਹਿਬ ਕਹਿੰਦੇ ਨੇ ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਕਹਿੰਦੇ ਨੇ ਮੈਂ ਤਾਂ ਕਿਸੇ ਹੋਰ ਦੇਸ਼ ਦੀ ਗੱਲ ਕਰਨਾ। ਇਹੀ ਬਚਨ ਭਾਈ ਗੁਰਦਾਸ ਨੇ ਆਪਣੀ ਵਾਰ ਨੰਬਰ 4 ਵਿੱਚ ਕੀਤਾ। ਕਹਿੰਦੇ ਨੇ ਗੁਰਸਿੱਖੀ ਗੁਰਸਿੱਖ ਸਣ, ਅੰਦਰੋਂ ਸਿਆਣਾ ਬਾਹਰ ਭੋਲਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ, ਅੰਦਰ ਸਿਆਣਾ ਬਾਹਰ ਭੋਲਾ। ਕਹਿਣ ਲੱਗੇ ਫਿਰ ਉਹਦਾ ਕਿੰਨਾ ਕੁ ਅੰਦਰ ਟਿਕਿਆ, ਵਾਹਿਗੁਰੂ ਗੁਰੂ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ, ਉਹ ਅੰਦਰੇ ਅੰਦਰ ਨਾਮ ਦੇ ਪਿਆਲੇ ਨੂੰ ਛਕਦਾ ਪਿਆ। ਇਹ ਰਹਿਮਤਾਂ ਸਾਹਿਬ ਦੇ ਦਰ ਤੇ ਨੇ। ਹਜ਼ੂਰ ਅੱਜ ਕਰਨ ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਗੁਰੂ ਰਾਮਦਾਸ ਕਹਿੰਦੇ ਨੇ ਜੇ ਤੇਰੇ ਅੰਦਰ ਪ੍ਰੀਤ ਹੈ ਤੂੰ ਸਭ ਤੋਂ ਸਿਆਣੇ, ਤੂੰ ਸਭ ਤੋਂ ਜ਼ਿਆਦਾ ਸੋਝੀਵਾਨ ਏ। ਤੇ ਪੁੱਛਿਆ ਮਹਾਰਾਜ ਸਿਆਣੇ ਤਾਂ ਦੁਨੀਆਂ ਵਿੱਚ ਬੜੇ ਨੇ। ਕਹਿੰਦੇ ਨੇ ਮੈਂ ਉਸ ਸਿਆਣਪ ਨੂੰ ਪ੍ਰਵਾਨ ਨਹੀਂ ਕਰਦਾ ਜੇ ਬਾਹਰੋਂ ਸਿਆਣੇ ਅੰਦਰ ਪ੍ਰੀਤ ਨਹੀਂ। ਸ਼ਾਇਦ ਇਹੀ ਕਾਰਨ ਸਾਹਿਬ ਨੇ ਬਾਣੀ ਵਿੱਚ ਸਿਆਣਿਆਂ ਦੀ ਗਿਣਤੀ ਕੀਤੀ। ਕਹਿਣ ਲੱਗੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਜੇ ਪ੍ਰੀਤ ਨਹੀਂ ਕਾਹਦਾ ਸਿਆਣੇ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਪਰ ਇੱਥੇ ਕਹਿੰਦੇ ਨੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਸਿਆਣਪ ਨਾਲ ਨਹੀਂ ਸਾਹਿਬ, ਰੋਜ਼ ਹੋਕਾ ਦੇ ਕੇ ਇੱਕ ਬਚਨ ਕਹਿੰਦੇ ਨੇ ਗੁਰ ਕੀ ਮਤ ਤੂੰ ਲੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਸਾਹਿਬ ਕਹਿੰਦੇ ਨੇ ਸਹਿਸ ਸਿਆਣਪਾ ਲੱਕ ਹੋ ਹੈ ਤਾਂ ਇੱਕ ਨਾ ਚੱਲੈ ਨਾਲ, ਨਾ ਤੂੰ ਆਵੇ ਵਸ ਬਹੁਤ ਸਿਆਣਪ ਹੈ, ਕਿਸੇ ਸਿਆਣਪ ਨਾਲ ਵਸ ਆਉਣੇ। ਸਾਹਿਬ ਕਹਿੰਦੇ ਨੇ ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰਭੁਜ ਪਾਈਐ। ਉਹ ਸਿਆਣਪ ਨਾਲ ਨਹੀਂ, ਸਿਆਣਾ ਉਹ ਵੇ ਜਿਹੜਾ ਨਾਮ ਵੀ ਜੁੜਿਆ, ਸਿਆਣਾ ਉਹ ਜਿਹਦੇ ਹਿਰਦੇ ਵਿੱਚ ਗੁਰੂ ਲਈ ਪ੍ਰੀਤ ਏ। ਸਾਹਿਬ ਕਹਿੰਦੇ ਨੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਜੇ ਬਾਹਰੋਂ ਉਹ ਕਿਤੇ ਸ਼ਬਦ ਭੁੱਲ ਕੇ ਕੁਝ ਹੋਰ ਬੋਲ ਦਿੰਦੇ ਨੇ, ਮਤ ਕਈ ਇਹ ਮਾੜਾ ਹੈ। ਪੈਣ ਲੱਗੇ ਨਹੀਂ ਧੀ ਖਰੇ ਹਰ ਭਾਣੇ, ਪਰ ਮੇਰੇ ਵਾਹਿਗੁਰੂ ਨੂੰ ਭਾਣੇ ਦਰ ਤੇ ਚੰਗੇ ਲੱਗਦੇ। ਬਾਹਰ ਦੇ ਸ਼ਬਦ ਦੇਖ, ਬਾਹਰ ਦੇ ਜੀਵਨ ਦੇਖ ਕੇ ਨਾ ਭਰਮੀ, ਉਹ ਅੰਦਰੇ ਅੰਦਰ ਟਿਕੇ ਨੇ। ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ, ਹਰ ਸੰਤਾਂ ਨੂੰ ਹੋਰ ਥਾਂ ਨਹੀਂ, ਰੱਬ ਦੇ ਸੰਤਾਂ ਨੂੰ ਰੱਬ ਤੋਂ ਬਿਨਾਂ ਕੋਈ ਥਾਂ ਨਹੀਂ। ਹਜ਼ੂਰ ਕਹਿਣ ਲੱਗੇ ਹਰ ਮਾਣ ਨਿਮਾਣੇ, ਉਹਨਾਂ ਨਿਮਾਣਿਆਂ ਦਾ ਮਾਣ ਤਾਂ ਕੇਵਲ ਵਾਹਿਗੁਰੂ ਹੈ, ਕਿਸੇ ਹੋਰ ਵੱਲ ਨਹੀਂ ਤੱਕਦੇ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦਾ ਬਾਹਰ ਦੇ ਭੇਸ ਨੂੰ ਦੇਖ ਕੇ ਕਿਤੇ ਉਹਦੇ ਬਸਤਰ, ਪਰ ਅੱਜ ਆਪਾਂ ਤੱਕਦੇ ਹਾਂ, ਮੈਂ ਅਰਜ਼ ਕੀਤੀ ਚੋਲਾ ਸੋਹਣਾ ਲਿਸ਼ਕਣਾ ਹੋਵੇ, ਪੱਗ ਹੈ ਚੰਗੀ ਗੋਲ ਗੱਡੀ ਹੋਵੇ, ਤੇ ਚਿਮਟਿਆਂ ਦੀ ਪਿੱਛੇ ਐ ਛਣਕਾਰ ਪੈਂਦੀ ਹੋ, ਮੈਂ ਕਿਸੇ ਤੇ ਤਰਕ ਨਹੀਂ ਕਰ ਰਿਹਾ। ਅਸੀਂ ਬਾਹਰ ਦੇ ਭੇਖ ਨੂੰ ਵੇਖ ਕੇ ਬੜੀ ਜਲਦੀ ਅਸਰ ਕਬੂਲਨੇ ਆ, ਪਰ ਸਾਹਿਬ ਕਹਿੰਦੇ ਨੇ ਨਹੀਂ, ਸੰਤ ਕਈ ਵਾਰੀ ਮਲੀਨ ਬਸਤਰਾਂ ਵਿੱਚ ਵੀ ਮਿਲ ਸਕਦਾ, ਸੰਤ ਕਈ ਵਾਰੀ ਪਾਟੇ ਕੱਪੜਿਆਂ ਵਿੱਚ ਵੀ ਮਿਲ ਸਕਦਾ, ਤੇ ਚੇਤੇ ਰੱਖੀ ਸੰਤ ਕਈ ਵਾਰੀ ਪੈਂਟ ਕਮੀਜ਼ ਵਿੱਚ ਵੀ ਮਿਲ ਸਕਦਾ, ਕੋਈ ਭੇਖ ਦੀ ਪਾਬੰਦੀ ਨਹੀਂ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਨੇ ਬੇਅੰਤ ਐਸੇ। ਹਜ਼ੂਰ ਨੇ, ਸਤਿਗੁਰੂ ਨੇ ਕਿਰਪਾ ਕੀਤੀ, ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ। ਉਹ ਕਹਿੰਦਾ ਇੱਕ ਵਾਰੀ ਕੋਈ ਮਨੁੱਖ ਕਿਸੇ ਦੇ ਘਰ ਥੱਲਿਓਂ ਨਿਕਲਿਆ, ਗੱਲ ਸਿਰਫ ਇਸ ਨੂੰ ਸਮਝਾਉਣ ਲਈ ਕਿ ਸੰਤ ਨੂੰ ਟੇਕ ਕੇਵਲ ਇੱਕ ਰੱਬ ਦੀ। ਕਹਿੰਦਾ ਉੱਚੇ ਮਹੱਲ ਵਿੱਚ ਖਲੋਤੀ ਔਰਤ ਪਾਨ ਚਬਾਉਂਦੀ ਪਈ ਸੀ, ਤੇ ਅਚਨਚੇਤ ਉਹਨੇ ਪਾਨ ਦੀ ਥੋਕੋ ਸਾਧੂ ਦੇ ਸਿਰ ਤੇ ਸੱਟੀ, ਉਹਨੇ ਕਿਹਾ ਕੁਛ ਨਹੀਂ, सिर्फ अखां भर के उस औरत वल देख के अगे चला गया। उस औरत ने अपने मालक नूं कहा सी, लंघण वाला दर दर ते मंगण वाला भिखारी, एदी की मजाल के मेरे वल उपर तके है, भावां मैं थुकिया है पर एदा कम सी नीवी पा के चला जांदा। वह दौड़िया आया, उतर के मकान की छातो थले उन्हें साधु दे सिर विच छोटा मारिया। साधु चुप कर गया। जदों ए मार के वापस पिया जांदा है, उर्दू का वह दीप लिखदा है, अचनचेत उच्चे जांदिया पैर फिसलिया जमीन ते डिगदिया, डिगदिया सार एदा सिर पाटा ते नाल ही मौत हो गई। जिहड़ी मान विच मत्ती औरत सी थले उतरी, कोल आके साधु नूं कहिंदी है, बाबा मैनू बख्श दे, मैं समझी नहीं तू किन्ना कु उच्चा है, मैं ता तेरे केवल बस्तर देखे ते जिहड़ा अजे तक चुप सी। कह लगा, भैणे मेरा कोई दोष? कह लगी, मेरे मालक ने तेनू छोटा मारिया ते वापस जांदिया जमीन ते डिगा मकान तो ते ओदी मौत हो गई, ओनू जिंदगी बख्श दे। फकीर दियां अखां भर रहीआं, कहन लगा, भैणे तू मेरे केवल लिबास नूं तकिया है पर एक गल चेते रखी, मेरा कोई कसूर नहीं, बस मैं एक गल तेनू दस दियां, तेरा भी मालक है ते मेरा भी कोई मालक सी, मैं ढंडोरा नहीं देंदा, मालक मेरा भी है, तेरे मालक दियां बाहवां विच ताकत है, ओ केवल सिर नूं पार सकदा है पर जिदे चरणा विच मैं जुड़िया ना उस मालक कोल इन्नी ताकत है ओ छोटा मारन वाले नूं धरती तो चुके ले जा सकदा है। मेरे लिबास नूं ना देख, उन्हें शब्द बड़े सोहने वरते, कहिंदा तेरे मालक को तेरी रायत जरूर थी, मेरे मालक को मेरी हमायत जरूर थी, तेरा मालक आया वो सत पटा गया, कहिंदा फिर मेरा मेरे मालक को भी ख्याल आ गया, तेरा मालक आया वो मेरे सिर पे डंडा लगा गया, कहिंदा मेरा मालक आया वो लेखा चुका गया। झगड़ा तो मालकां दा, साहब कहिंदे संत नूं टेक केवल एक दिए, हर संतां नूं होर थाओ नहीं, हर माण नहीं माणे वो टेक एक दी लैंदे ने, जन नानक नाम दी बाण है, हर तान चिताने उन्हां वास्ते ताकत भी नाम है, उन्हां वास्ते आसरा भी नाम है, नाम तो बिना किसी दी टेक लैंदे नहीं। प्यारियो अज जिस गुरु का पुरब आपां मना रहे हां ना, उन्हें भी बेअंत जीवां नूं जी दान दिता, नाम नाल जोड़िया। गुरु हरगोबिंद साहिब का जीवन एक साध बचन अटलादा तो आरंभ हुंदा है। बाणी विच असी पढ़दे तां जरूर हां, साहब ने कहा जिहड़ा दृष्टमान संसार आपां देखदे हां, अज पहाड़ ने असी कहिंदे आ इह अटल ने, लोक हिमालिया नूं कहिंदे ने इह अटल ए, पहाड़ अडोल ए, पर गुरु ग्रंथ साहिब कहिंदे ने अटल नहीं, शब्द वरत लैंदा पर एक दिन इन्हां ने भी बिलसना। किसी ने कह दिता सूरज जिहड़ा ए इह सदा रहण वाला है, गुरु ग्रंथ साहिब ने कहा नहीं, समय की गल, एक दिन यह भी बिणसेगा, आ देखते सितारे भी बिणसणगे, चंद्रमा भी बिणसेगा। ते एक गल चेते रखी, जिस धरती ते तू वसेबा करी बैठा है इस धरती ने भी बिणसना ही, पर एक गल नाल कह दिती सजना, एक रब की भगती करने वाला ऐसे ही जिदन ओ अपनी जबान तो बोलदा है ओदे बचन नूं कदी कोई झूठिया नहीं कर सकता। साहब ने बाणी विच किया, गिर बसदा जल पवन जाएगो, एक साध बचन अटलादा, गिर आ पहाड़ बसदा धरती पवन हवा सब चले जाणगे, पर एक साध बचन अटलादा। ते जदों मैं गुरु हरगोबिंद साहिब दे जीवन नूं पढ़िया ते चित विच आया, सतगुरु तेरा जीवन भी आरंभ एक साधु दे बचन तो हुंदा है, ओ बचन जिहड़ा अटल है। गुरु रामदास महाराज जी दे तीन सपुत्र ने, सब नूं पता है वड्डा बाबा तिरथी है, छोटे धन गुरु सब तो छोटे गुरु अर्जन देव ने, बाबा महादेव तो भी छोटे ने, अमृतसर दी धरती ते टिके ने। सिख विद्वाना ने जिहड़ी गल कही, कहिंदे ने माता गंगा जी प्रेमा भगती भी दृढ़ ने, गुरु अर्जन साहिब महाराज जी का आनंद कार्ज होया पर घर संतान नहीं। पिरथिया जिहड़ा देखदा है रोज गुरु अर्जन देव नूं लोक नमस्कारां करदे ने, घर दे अंदर भेटा लै के आउंदे ने, ते एक दिन बैठिया ओदी घरवाली दा नाम सी करमो, उहने इन्नी शब्द कहे, ਕਹਿ ਲੱਗੀ ਤੂੰ ਹੈ ਤਾਂ ਮੇਰੇ ਸਿਰ ਦਾ ਸਾਈਂ, ਪਰ ਜੇ ਤੂੰ ਕਿਤੇ ਗੁਰੂ ਰਾਮਦਾਸ ਜੀ ਦੀ ਸੇਵਾ ਕਰਦਾ, ਪਿਤਾ ਨੂੰ ਸ਼ਰਧਾ ਭਾਵਨਾ ਨਾਲ ਤੱਕਦਾ, ਅੱਜ ਗੱਦੀ ਸਾਡੇ ਕੋਲ ਹੁੰਦੀ। ਸਿੱਖ ਮੈਨੂੰ ਵੀ ਜਗਤ ਮਾਂ ਕਹਿੰਦੇ। ਅੱਜ ਦੇਖ ਉਹਨਾਂ ਦੇ ਘਰ ਵਿੱਚ ਲੋਕ ਝੁੱਕ ਝੁੱਕ ਕੇ ਨਮਸਕਾਰਾਂ ਕਰਦੇ ਨੇ, ਸਾਨੂੰ ਕੋਈ ਪੁੱਛਦਾ ਨਹੀਂ। ਤੇ ਅੱਗੋਂ ਫਿਰ ਧੀਏ ਨੇ ਇੱਕ ਸ਼ਬਦ ਕਿਹਾ ਸੀ, ਵਾਕਈ ਸੱਚਾਈ ਭਰੇ ਸ਼ਬਦ ਨੇ, ਉਹਦੇ ਅਗਲੀਆਂ ਜਿਹੜੀਆਂ ਹਰਕਤਾਂ ਨੇ ਉਹ ਇਸ ਗੱਲ ਦੀ ਪੁਸ਼ਟੀ ਕਰਦੀਆਂ ਨੇ। ਕਹਿਣ ਲੱਗਾ, ਸੁਣ ਭਾਗਵਾਨੇ, ਜੋ ਕੁਝ ਪਿੱਛੇ ਹੋ ਗਿਆ ਉਹਨੂੰ ਭੁੱਲ ਜਾ, ਰੱਬ ਨੇ ਸਾਨੂੰ ਪੁੱਤਰ ਮਿਹਰਬਾਨ ਦਿੱਤਾ। ਸਿੱਖ ਵਿਦਵਾਨ ਕਹਿੰਦੇ ਨੇ, ਸਤਿਗੁਰੂ ਨੇ, ਗੁਰੂ ਅਰਜਨ ਦੇਵ ਨੇ ਮਿਹਰਬਾਨ ਨੂੰ ਆਪਣੀ ਨਿਗਰਾਨੀ ਵਿੱਚ ਵਿਦਿਆ ਵੀ ਪੜਾਈ। ਸਤਿਗੁਰੂ ਦੇ ਮਨ ਵਿੱਚ ਦਵੈਤ ਨਹੀਂ, ਪਰ ਉਹਨਾਂ ਦੀ ਸੋਚ ਕੀ? ਕਹਿੰਦਾ, ਦੇਖ ਅਰਜਨ ਦੇ ਆਨੰਦ ਕਾਰਜ ਨੂੰ ਕਿਤਨਾ ਸਮਾਂ ਹੋ ਗਿਆ, ਘਰ ਕੋਈ ਪੁੱਤਰ ਨਹੀਂ, ਚਲੀਏ ਇਹਨਾਂ ਤਾਂ ਦੁਨੀਆਂ ਤੋਂ ਜਿਵੇਂ ਆਏ ਉਸੇ ਤਰ੍ਹਾਂ ਚਲੇ ਜਾਣਾ, ਇਹਨਾਂ ਦਾ ਨਾਮ ਕਿਸਨੇ ਲੈਣੇ ਹੀ, ਬਸ ਕੁਝ ਦਿਨਾਂ ਦੀ ਖੇਡ ਏ, ਜਿੱਦਣ ਇਹਨੇ ਪ੍ਰਾਣ ਤਿਆਗ ਦਿੱਤੇ ਗੁਦਗੱਦੀ ਤਾਂ ਤੇਰੇ ਪੁੱਤਰ ਮਿਹਰਬਾਨ ਨੂੰ ਮਿਲਣੀ। ਉਹਨਾਂ ਘਰ ਕੋਈ ਪੁੱਤਰ ਹੈ? ਇੱਕ ਦਾਸੀ ਜਿਹੜੀ ਪ੍ਰੇਮ ਨਾਲ ਭਿੱਜੀ ਏ, ਜਦੋਂ ਉਹਨੇ ਸੁਣਿਆ ਤੇ ਉਹ ਗੁਰੂ ਅਰਜਨ ਦੇਵ ਦੇ ਘਰ ਆਈ, ਮਾਤਾ ਗੰਗਾ ਦੇ ਚਰਨਾਂ ਵਿੱਚ ਝੁੱਕ ਕੇ ਕਹਿਣ ਲੱਗੀ, ਮਾਂ ਮੈਨੂੰ ਦੱਸਦਿਆਂ ਖੇਦ ਹੁੰਦਾ, ਅੱਜ ਮੇਰੇ ਕੰਨਾਂ ਨੇ ਸ਼ਬਦ ਸੁਣੇ ਨੇ, ਬਾਬੇ ਤਿਰਤੀਏ ਨੇ ਕਿਹਾ ਕਿ ਉਹਨਾਂ ਦੇ ਘਰ ਵਿੱਚ ਸੰਤਾਨ ਕਿੱਥੇ, ਗੱਦੀ ਤਾਂ ਕੱਲ ਨੂੰ ਸਾਡੇ ਕੋਲ ਹੀ ਆਉਣੀ। ਜਦੋਂ ਮਾਤਾ ਗੰਗਾ ਜੀ ਨੂੰ ਇੰਨੇ ਸ਼ਬਦ ਕਹੇ, ਆਖਰ ਇੱਕ ਇਸਤਰੀ ਦਾ ਕਿਰਦਾ, ਗੁਰੂ ਅਰਜਨ ਦੇਵ ਜੀ ਘਰ ਆਏ ਤੇ ਨੀਰ ਭਰ ਕੇ ਕਿਹਾ, ਸਤਿਗੁਰੂ ਤੂੰ ਤਾਂ ਲੋਕਾਂ ਦੀ ਝੋਲੀ ਵਿੱਚ ਦਾਤ ਪਾਨੇ, ਦੁੱਧ ਪੁੱਤਰ ਦੀ ਦਾਤ ਦੇਣੇ, ਨਾਮ ਵਿੱਚ ਰੰਗਨੇ, ਪਰ ਮੈਂ ਇੱਕ ਅਰਦਾਸ ਕਰਨੀ ਆ, ਹੁਣ ਤਾਂ ਲੋਕ ਵੀ ਕਹਿੰਦੇ ਨੇ ਕਿ ਮੇਰੀ ਕੁੱਖ ਨੂੰ ਭਾਗ ਨਹੀਂ ਲੱਗਣਾ, ਇੱਕ ਕਿਰਪਾ ਕਰ ਮੈਨੂੰ ਪੁੱਤਰ ਦੀ ਦਾਤ ਬਖਸ਼ ਦੇ। ਗੁਰੂ ਅਰਜਨ ਦੇਵ ਨੇ ਉੱਥੇ ਬਚਨ ਕਹੇ, ਕਹਿਣ ਲੱਗੇ, ਗੰਗਾ ਪੁੱਤਰ ਦੀ ਦਾਤ ਲੈਣੀ ਆ? ਕਹਿਣ ਲੱਗੇ, ਹਾਂ। ਹੁਣ ਦੇਖੋ ਸਤਿਗੁਰੂ ਦੇ ਘਰ ਦੀ ਵਡਿਆਈ, ਅੱਜ ਕੁਝ ਲੋਕ ਕਹਿਣ ਵੀ ਲੱਗ ਪਏ ਨੇ, ਨਹੀਂ ਜੀ ਬਾਬੇ ਬੁੱਢੇ ਕੋਲ ਕਿੱਥੇ ਅਰਦਾਸ ਕਰਾਉਣ ਗਏ। ਇੱਕ ਗੱਲ ਨੂੰ ਸਮਝਿਓ, ਜੇ ਅੱਜ ਇਹ ਕਹਿੰਦੇ ਆ ਕਿ ਬਾਬੇ ਬੁੱਢੇ ਕੋਲੋਂ ਅਰਦਾਸ ਨਹੀਂ ਕਰਾਈ ਗੁਰੂ ਸਮਰੱਥੇ, ਫਿਰ ਸਮਰੱਥ ਗੁਰੂ ਗੱਦੀ ਵੀ ਇੱਕ ਦੂਜੇ ਨੂੰ, ਇੱਕ ਤੋਂ ਦੂਜੇ ਨੂੰ ਦੇ ਸਕਦਾ। ਪਰ ਨਹੀਂ, ਜਿੱਦਣ ਗੁਰੂ ਨਾਨਕ ਗੱਦੀ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਜੋਤ ਪ੍ਰਵੇਸ਼ ਕਰਦੀ ਏ ਤੇ ਵਿੱਚ ਖਲੋਤਾ ਬਾਬਾ ਬੁੱਢਾ ਹੀ ਹੁੰਦਾ। ਸਭ ਤੋਂ ਪਹਿਲੀ ਨਮਸਕਾਰ ਬਾਬਾ ਬੁੱਢਾ ਕਰਦਾ। ਕਹਿਣ ਲੱਗੇ, ਗੰਗਾ ਜੇ ਪੁੱਤਰ ਦੀ ਦਾਤ ਚਾਹੀਦੀ ਆ ਤੇ ਬਾਬੇ ਬੁੱਢੇ ਦੇ ਕੋਲ ਜਾ, ਇੰਦਰੀ ਜਿੱਤ ਸਿੱਖੇ। ਸ਼ਬਦ ਉਹਦੇ ਲਈ ਵਰਤੇ ਸਨ, ਇੰਦਰੀ ਜਿੱਤੀ, ਉਹਦੇ ਸ਼ਬਦ ਕਦੀ ਝੂਠੇ ਨਹੀਂ। ਤੇ ਆ ਬੀੜ ਸਾਹਿਬ ਜਿੱਥੇ ਆਪਾਂ ਜਾਂਦੇ ਹਾਂ, ਇਹ ਭਾਈ ਲੰਗਾ ਚੌਧਰੀ ਸੀ ਉਸ ਇਲਾਕੇ ਦਾ, 3 ਲੱਖ ਦੀ ਜਗੀਰ ਸੀ ਇਹਦੀ ਸਲਾਨਾ, ਬੜਾ ਤਕੜਾ ਸੀ ਇਹਨੇ ਇਹ ਕੁਝ ਕੁ ਖੀਸਾ ਗੁਰੂ ਅਰਜਨ ਦੇਵ ਗੁਰੂ ਨਾਨਕ ਦੇ ਘਰ ਨੂੰ ਦਿੱਤਾ ਸੀ। ਇੱਥੇ ਸਤਿਗੁਰੂ ਦੀਆਂ ਮੱਝਾਂ ਸਨ ਤੇ ਬਾਬੇ ਬੁੱਢੇ ਨੇ ਜਦੋਂ ਬਜ਼ੁਰਗ ਹੋ ਗਏ ਉਦੋਂ ਵੀ ਇੱਥੇ ਟਿਕੇ ਰਹੇ। ਅਕਸਰ ਉਹ ਪਸ਼ੂਆਂ ਦੀ ਸੰਭਾਲ ਕਰਨੀ, ਇੱਥੇ ਖੇਤੀ ਕਰਾਉਣੀ, ਕੈਸੀ ਨਿਰਮਾਣਤਾ ਉਹ ਸਿੱਖ ਦੇ ਅੰਦਰ। ਕਹਿਣ ਲੱਗੇ, ਉਹਦੇ ਕੋਲ ਅਰਦਾਸ ਕਰਾ, ਮੇਰਾ ਮਾਲਕ ਭਾਗ ਜ਼ਰੂਰ ਲਾਏਗਾ। ਕਹਿੰਦੇ ਨੇ, ਮਾਤਾ ਗੰਗਾ ਜੀ ਗਏ, ਆ ਠੀਕ ਸ਼ਬਦ ਰੱਥ ਵਾਲਾ ਵੀ ਵਰਤਦੇ ਨੇ, ਭਾਜੜ ਪੈ ਗਈ, ਪਰ ਮੈਂ ਜਿਹੜੀ ਅਰਜ਼ ਮੈਂ ਕਰਨੀ ਹੈ, ਮਾਤਾ ਗੰਗਾ ਜੀ ਗਏ ਨੇ, ਉਹਨਾਂ ਨੇ ਆਪਣੇ ਹੱਥ ਨਾਲ ਪ੍ਰਸ਼ਾਦਾ ਤਿਆਰ ਕੀਤਾ। ਇਹਦਾ ਮਤਲਬ ਕਿ ਇੱਕ ਸਿੱਖੀ ਦਾ ਨਮੂਨਾ ਕਹਿਣ ਪੈ ਕਰਦੇ ਨੇ ਕਿ ਜੋ ਕੁਝ ਤੂੰ ਲੋਚਣਾ, ਜੇ ਪੂਰੇ ਸਿੱਖ ਕੋਲ ਵੀ ਅਰਦਾਸ ਕਰਾ ਲਏ ਤੇ ਮੇਰਾ ਗੁਰੂ ਕਦੀ ਮੋੜਦਾ ਨਹੀਂ। ਦੂਜੀ ਗੱਲ, ਨੌਕਰ ਬੜੇ ਸਨ ਲੰਗਰ ਪਕਾਉਣ ਵਾਲੇ, ਸਿੱਖ ਬੜੇ ਨੇ, ਪਰ ਮਾਤਾ ਲੰਗਰ ਇਸ ਕਰਕੇ ਪਕਾਉਂਦੀ ਏ ਕਿ ਜੇ ਕੁਝ ਲੈਣੇ ਤੇ ਆਪਣੇ ਹੱਥੀ ਸੇਵਾ ਕਰਨ ਦੀ ਵੀ ਜਾਚ ਸਿੱਖ ਲੈ। ਆ ਬਾਬਾ ਫੂਲਾ ਸਿੰਘ ਨੇ ਰਣਜੀਤ ਸਿੰਘ ਇੱਕ ਵਾਰੀ ਪ੍ਰਸ਼ਾਦ ਛਕਾਇਆ ਘਰ ਨੌਕਰਾਂ ਚਾਕਰਾਂ ਨੇ, ਤੇ ਬਾਬਾ ਜੀ ਨੇ ਅਰਦਾਸ ਕਰ ਦਿੱਤੀ ਕਿ ਦਾਣਾ ਪਾਣੀ ਗੁਰੂ ਦਾ, ਟਹਿਲ ਪਾਣੀ ਤੇਰੇ ਸੇਵਕਾਂ ਦੀ। ਤੇ ਪਿੱਛੋਂ ਰਣਜੀਤ ਸਿੰਘ ਕਹਿੰਦਾ, ਬਾਬਾ ਜੀ ਚੁੱਪ ਕਰਕੇ ਇਕਾਂਤ ਵਿੱਚ। ਬਾਬਾ ਜੀ ਕਹਿਣ ਲੱਗੇ, ਸਾਹਮਣੇ ਗੱਲ ਕਰ, ਬੇਖੌਫ ਉਹ ਸਾਧੂ। ਕਹਿਣ ਲੱਗੇ, ਵੀ ਲੰਗਰ ਛਕਾਇਆ ਤੇ ਅਰਦਾਸ ਵਿੱਚ ਮੇਰਾ ਨਾਮ ਨਹੀਂ ਲਿਆ। ਅਸਾਂ ਲੰਗਰ ਛਕਾਇਆ। ਕਹਿੰਦਾ, ਤੂੰ ਜਿੱਦਣ ਜੰਮਿਆ ਤੇ ਆਪਣੇ ਨਾਲ ਅਨਾਜ ਨਹੀਂ ਲੈ ਕੇ ਆਇਆ? ਰੱਬ ਨੇ ਵੀ ਤੇਰੇ ਮੱਥੇ ਦਾ ਲਿਖਿਆ ਤੈਨੂੰ ਦਿੱਤਾ ਹੈ, ਆਪਣੇ ਹੱਥਾਂ ਨਾਲ ਤੂੰ ਲੰਗਰ ਵਰਤਾਇਆ ਨਹੀਂ, ਤਿਆਰ ਨਹੀਂ ਕੀਤਾ? ਜਿਨ੍ਹਾਂ ਨੇ ਸੇਵਾ ਕੀਤੀ ਅਰਦਾਸ ਵੀ ਉਹਦੀ ਹੋਵੇਗੀ। ਜੇ ਤੂੰ ਅਰਦਾਸ ਚਾਹੁੰਦਾ ਕੱਲ ਨੂੰ, ਤੂੰ ਆਪਣੇ ਹੱਥਾਂ ਨਾਲ ਤਿਆਰ ਕਰ। ਕਹਿੰਦੇ ਨੇ ਰਾਣੀਆਂ ਨੇ ਆਪ ਲੰਗਰ ਤਿਆਰ ਕੀਤਾ, ਆਪਣੇ ਹੱਥੀ ਚਕਾਇਆ। ਮਾਤਾ ਗੰਗਾ ਜੀ ਨੇ ਆਪ ਲੰਗਰ ਤਿਆਰ ਕੀਤਾ। ਸਿੱਖ ਤਵਾਰੀਖ ਦੇ ਮੁਤਾਬਕ ਆਪਣੇ ਸਿਰ ਤੇ ਲੱਸੀ ਦਾ ਕੁੱਜਾ ਚਾਟੀ ਰੱਖ ਕੇ, ਮਿੱਠੇ ਪ੍ਰਸ਼ਾਦੇ ਰੱਖ ਕੇ, ਨਾਲ ਇੱਕ ਗੰਢਾ ਪਿਆਜ ਲੈ ਕੇ, ਅਚਾਰ ਲੈ ਕੇ ਜਦੋਂ ਗਏ ਨੇ ਤੇ ਵਿਦਵਾਨ ਲਿਖਦੇ ਨੇ, ਮਹਿਤਾਲਪ ਨੇ ਬੜੀ ਪਿਆਰੀ ਇੱਕ ਗੱਲ ਲਿਖੀ। ਉਹ ਕਹਿੰਦਾ ਜਦੋਂ ਸਤਿਗੁਰੂ ਦੇ ਇਹ ਮਹਿਲ ਮਾਤਾ ਗੰਗਾ ਜੀ ਬੀੜ ਸਾਹਿਬ ਦੇ ਨੇੜੇ ਪਹੁੰਚੇ ਨੇ ਨਾ, ਤੇ ਬਾਬੇ ਬੁੱਢੇ ਦੇ ਹੱਥ ਦੇ ਵਿੱਚ ਦਾਤਰੀ ਸੀ। ਆ ਸੌਣੀ ਦਾ ਮਹੀਨਾ ਚੱਲਦਾ ਪਿਆ ਸੀ, ਕਮਾਦ ਦੇ ਛੋਟੇ ਛੋਟੇ ਅਜੇ ਫਸਲ ਜਿਹੜੀ ਪੁੰਗੜਦੀ ਪਈ ਏ, ਛੋਟਾ ਛੋਟਾ ਕੈਮਾ ਕਮਾਦ ਲਹਿਰਾਂਦਾ ਪਏ। ਅੱਥੋਂ ਦਾ ਮਹੀਨਾ ਜ਼ਿਕਰ ਕੀਤਾ ਸਿੱਖ ਵਿਦਵਾਨਾਂ ਨੇ। ਕਹਿਣ ਲੱਗੇ ਚਾਰ ਚੁਫੇਰੇ ਹਰਿਆਵਲ ਹੀ ਹਰਿਆਵਲ ਏ, ਕਿਉਂਕਿ ਮੀਂਹ ਪੈ ਕੇ ਅਜੇ ਹੱਟਦੇ ਨੇ। ਤੇ ਗੁਰੂ ਅਰਜਨ ਦੇਵ ਦੇ ਮਹਿਲ ਗਏ ਤੇ ਬਾਬਾ ਬੁੱਢਾ ਜੀ ਨਾ ਹੱਥ ਵਿੱਚ ਦਾਤਰੀ ਲੈ ਕੇ ਖੇਤ ਦੇ ਕਿਨਾਰੇ ਘਾਹ ਪੈ ਕੱਢਦੇ ਨੇ। ਇੱਕ ਸੇਵਕ ਨਾਲ ਨੇ, ਸਾਹਮਣੇ ਉਹ ਮਾਤਾ ਗੰਗਾ ਜੀ ਤੁਰੇ ਆਉਂਦੇ ਭੇਜਿਆ। ਉਸ ਵਕਤ ਕਹਿਣ ਲੱਗੇ ਬਾਬਾ ਬੁੱਢਾ ਜੀ, ਮਾਂ ਦੇਖ ਅੱਜ ਤੇਰੇ ਪੁੱਤਰ ਨੇ ਸਵੇਰ ਦਾ ਕੁਝ ਨਹੀਂ ਸਕਿਆ, ਭੁੱਖ ਨਾਲ ਅੰਦਰ ਵਿਲਕਦਾ ਪਿਆ ਸੀ। ਇਹਨੂੰ ਕਹਿੰਦੇ ਨੇ ਮਾਂ, ਜਿਹੜੀ ਮਾਂ ਪੁੱਤਰ ਦੀ ਭੁੱਖ ਨੂੰ ਸਮਝ ਕੇ ਉਹਦੇ ਲਈ ਭੋਜਨ ਲੈ ਆਵੇ, ਉਹੀ ਤਾਂ ਅਸਲੀ ਮਾਂ ਹੈ। ਅੱਜ ਸਵੇਰ ਦੀ ਭੁੱਖ ਲੱਗੀ ਸੀ, ਲਿਆ ਕੇ ਮੇਰੇ ਲਈ ਕੁਝ ਤਿਆਰ ਕਰਕੇ ਲਿਆਈਏ। ਸੱਥਾਂ ਨਾਲ ਉਹ ਲੱਸੀ ਵਾਲਾ ਭਾਂਡਾ ਲਾਇਆ, ਪ੍ਰਸ਼ਾਦੇ ਲਏ। ਉਸ ਵਕਤ ਮੈਕਾਲਪ ਲਿਖਦਾ, ਮਾਤਾ ਗੰਗਾ ਜੀ ਹੱਥ ਜੋੜ ਕੇ ਖਲੋ ਗਏ। ਕਹਿਣ ਲੱਗੇ ਸਾਈ ਵਾਲਿਓ, ਤੁਹਾਡੀ ਪਹੁੰਚ ਸਾਈ ਤਾਕੇ ਅਸਲੀ ਹੈ। ਤੇ ਸਾਹਿਬ ਨੇ ਬਾਣੀ ਵਿੱਚ ਮੰਨਿਆ ਕਿ ਜਾਂ ਕਾ ਮੀਤ ਸਾਜਨ ਹੈ ਸਜ ਸਮੀਆਂ, ਤਿਸ ਜਨ ਕੋ ਕਹੋ ਕਾਂਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮ ਤਾਂ ਕਾ ਭਾਗੀ। ਤੇ ਜਿਹੜੇ ਸਾਈ ਵਾਲੇ ਨੇ ਨਾ, ਜਾਂ ਕਾ ਕਹਿਆ ਦਰਗਾ ਚੱਲੇ, ਉਹਦੀ ਗੱਲ ਨੂੰ ਕਿੰਨੇ ਝੂਠਿਆ ਕਰਨਾ। ਸੋ ਕਿਸ ਕੋ ਨਜ਼ਰ ਲੈ ਆਵੇ ਤੱਲੇ, ਸਾਹਿਬ ਕਹਿੰਦੇ ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ, ਮੁੱਖ ਤੇ ਜੋ ਬੋਲੇ ਇਹਾ ਉਹ ਸੱਚ ਹੋਵੇ। ਸਿੱਖ ਦਾ ਬਚਨ ਕਦੀ ਝੂਠਾ ਨਹੀਂ, ਖੋਵੇ ਪੁੱਗਿਆ ਖੋਵੇ ਪਹੁੰਚਿਆ। ਸਾਹਿਬ ਕਹਿੰਦੇ ਨੇ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ, ਜੋ ਕੁਝ ਉਹਨੇ ਬੋਲ ਦੇਣਾ ਸੱਚੇ। ਹੱਥ ਜੋੜ ਕੇ ਕਿਹਾ, ਬਾਬਾ ਗੁਰੂ ਸਾਹਿਬ ਨੇ ਤੇਰੇ ਕੋਲ ਤੇਰੇ ਦਰ ਤੇ ਭੇਜਿਆ। ਬਾਬਾ ਜੀ ਅਦਬ ਨਾਲ ਉੱਠ ਪਏ, ਕਹਿਣ ਲੱਗੇ ਮਾਂ, ਮੇਰਾ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕੋਈ ਨਹੀਂ ਹੂੰ। ਸਾਥੀ ਜਿੱਦਣ ਦਾ ਗੁਰੂ ਨਾਨਕ ਨੂੰ ਮਿਲਿਆ ਉਸ ਦਿਨ ਤੋਂ ਬਾਅਦ ਕਿਤੇ ਗਿਆ ਨਹੀਂ। ਤੂੰ ਮੇਰੇ ਅੱਗੇ ਹੱਥ ਨਾ ਜੋੜ, ਮੈਂ ਤਾਂ ਗੁਰੂ ਨਾਨਕ ਦੇ ਦਰ ਦਾ ਧਾਈ ਹਾਂ ਤੇ ਮੈਂ ਕਹਿੰਦਾ ਸਾਰੀ ਜ਼ਿੰਦਗੀ ਮੈਂ ਧਾਈ ਬਣ ਕੇ ਰਹਾਂ। ਕਹਿਣ ਲੱਗੇ ਦੱਸ ਮੇਰੇ ਲਈ ਤੂੰ ਹੁਕਮ, ਮੈਂ ਕੀ ਕਰ ਸਕਣਾ। ਕਹਿਣ ਲੱਗੇ ਸਤਿਗੁਰੂ ਨੇ ਕਿਹਾ ਤੁਸੀਂ ਅਰਦਾਸ ਕਰੋ, ਮੇਰੀ ਕੁੱਖ ਨੂੰ ਭਾਗ ਲੱਗੇ, ਮੈਂ ਪੁੱਤਰ ਦੀ ਦਾਤ ਮੰਗਣ ਆਈ ਹਾਂ। ਬਾਬਾ ਬੁੱਢਾ ਜੀ ਨੇ ਜਦੋਂ ਇੰਨੇ ਸ਼ਬਦ ਸੁਣੇ, ਕਹਿਣ ਲੱਗੇ ਮਾਂ, ਸਿਰਫ ਤੈਨੂੰ ਇੱਕ ਭੁਲੇਖਾ ਪਾਈ, ਦੇਣ ਵਾਲਾ ਤਾਂ ਉਹੀ ਏ। ਕਹਿੰਦਾ ਮੇਰੇ ਵਰਗੇ ਧਾਈ ਨੂੰ ਕੇਵਲ ਨਿਵਾਸ ਦਾ ਪਿਆ ਹੈ, ਦਾਤ ਤੈਨੂੰ ਉਸੇ ਦਰ ਤੋਂ ਮਿਲਣੀ ਹੈ। ਮੈਂ ਕਾਲਬ ਲਿਖਦਾ ਉਸ ਵਕਤ ਬੱਦਲ ਚਮਕਿਆ, ਬਿਜਲੀ ਜਿਹੜੀ ਏ ਉਹ ਚਮਕੀ, ਬੱਦਲ ਗੱਜਿਆ ਤੇ ਬਾਬੇ ਬੁੱਢੇ ਨੇ ਹੱਸ ਕੇ ਕਿਹਾ, ਮਾਂ ਆ ਦੇਖ ਜਦੋਂ ਬੱਦਲ ਚਮਕਦਾ ਤੇ ਇਹਦੀ ਚਮਕ ਲੋਕਾਂ ਦੀਆਂ ਅੱਖਾਂ ਨੂੰ ਚੁੰਬਿਆ ਦਿੰਦੀ ਏ। ਤੇਰੇ ਘਰ ਵਿੱਚ ਜਿਸ ਪੁੱਤਰ ਨੇ ਪੈਦਾ ਹੋਣਾ, ਜਿੱਦਣ ਉਹਨੇ ਮਿਆਨ ਵਿੱਚੋਂ ਕਿਰਪਾਨ ਕੱਢੀ, ਉਹਦੀ ਲਿਸ਼ਕ ਦੀ ਕਿਰਪਾਨ ਜਿਹੜੀ ਏ ਦੁਸ਼ਮਣਾਂ ਦੀਆਂ ਅੱਖਾਂ ਨੂੰ ਚੁੰਬਿਆ ਦੇ। ਤੇਰੇ ਘਰ ਵਿੱਚ ਬੜੀ ਯੋਧਾ ਪੈਦਾ ਹੋਵੇਗਾ। ਆ ਪਿਆਜ ਵਾਲੀ ਵੀ ਘਟਨਾ ਕਿ ਮੁੱਕੀ ਭਰ ਕੇ ਭੰਨ ਕੇ ਕਿਹਾ ਸੀ, ਮਾਂ ਜਿਵੇਂ ਇਹ ਪਿਆਜ ਇਹ ਗੰਢਾ ਭੰਨਿਆ, ਤੇਰਾ ਪੁੱਤਰ ਦੁਸ਼ਟਾਂ ਦੇ ਸਿਰ ਨੂੰ ਭੰਨੇਗਾ, ਦੁਸ਼ਟਾਂ ਨੂੰ ਖਤਮ ਕਰੇਗਾ। ਕਹਿੰਦੇ ਨੇ ਮਾਤਾ ਨੇ ਅਰਦਾਸ ਕਰਾਈ, ਸਿੱਖ ਸੰਗਤ ਵਿੱਚ ਇਹ ਖਬਰ ਫੈਲ ਗਈ ਕਿ ਬਾਬੇ ਬੁੱਢੇ ਨੇ ਅਰਦਾਸ ਕੀਤੀ ਏ। ਇੱਕ ਆਵਾਜ਼ ਆਈ ਕਿ ਬਾਬੇ ਬੁੱਢੇ ਦਾ ਬਚਨ ਕਦੀ ਝੂਠਾ ਨਹੀਂ ਹੋ ਸਕਦਾ। ਮਾਤਾ ਗੰਗਾ ਜੀ ਵਾਪਸ ਆਏ, ਸਤਿਗੁਰੂ ਅੰਮ੍ਰਿਤਸਰ ਤੋਂ ਵਡਾਲੀ ਆ ਗਏ, ਜਿਹਨੂੰ ਆਪਾਂ ਅੱਜ ਗੁਰੂ ਕੀ ਵਡਾਲੀ ਕਹਿੰਦੇ ਹਾਂ। ਇੱਥੇ ਆਏ ਨੇ, ਜੂਨ ਦਾ ਮਹੀਨਾ ਆਇਆ ਤੇ ਕਹਿੰਦੇ ਨੇ ਉਹ ਸੁਲੱਖਣੀ ਘੜੀ ਆ ਗਈ। ਬਾਬਾ ਬੁੱਢਾ ਅੱਜ ਵੀ ਬੀੜ ਸਾਹਿਬ ਏ, ਅੰਮ੍ਰਿਤ ਵੇਲੇ ਮੇਰੇ ਮਾਲਕ ਨੇ ਮੇਰੀ ਕਿਰਪਾ ਕੀਤੀ, ਜਿਸ ਗੁਰੂ ਦਾ ਪੁਰਬ ਆਪਾਂ ਮਨਾਉਂਦੇ ਹਾਂ, ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਨੂੰ ਖਬਰ ਦਿੱਤੀ ਦਾਤਿਆ, तेरे घर अंदर वाहगुरु ने पुत्र की दात दिती ते साहब ने कहा सतगुरु साचे दिया भेज कहने उन्हें भेजे चिर जीवन उपजिया संजोग उतरे मैं आए किया निवास माता के मन बहुत विगास जमया पूत भगत गोविंद का कह लगे जेड़ा साढ़े घर पुत्र पैदा होया ये रब की भगती वाला पैदा होया ते वेखो पुत्रां दी दात असी भी मंगने हैं पर मेरे गुरु ने किहो जिहा सुपना लिया ते बाणी विच कहा लोकां ने कहा दाता तेरे घर अंदर पुत्र चलिया तेरी पीढ़ी अगे तुर पई मेरे साहब ने कहा कली पीढ़ी नहीं मेरा पुत्र धर्म की ओ मर्यादा कायम करेगा जेड़ी रही दुनिया तक गुरु नानक दे घर विच कायम रहेगी। इत साहब ने एक शब्द वरत्या कह लगे वधी वेल बहु पीढ़ी चाली ठीक है पीढ़ी भी चली है पर धर्म कला हर बंद बहाली वो एक मर्यादा कायम करेगा। साध संगत जदों गुरु हरगोबिंद साहब का आगमन होए साहब ने कहा गुरबाणी सखी गावे उदो बाणी गाई गई आ टप्पे नहीं आ खुसरे नहीं गाए गए शब्द गायन किए गए कीर्तन किया गया। अज साडे लोकां दी बिरती है ना मैं खिन विचों निकल लगा गल करनी चाहिए गुरु दे घर जे पुत्र दी दात दिंदा तां वी मेरा गुरु उस गुरबाणी नाल जुड़दा है जे किते पुत्र चलाना भी कर जांदा गुरु हरगोबिंद साहब दे घर विच अटल तां वी बाणी दी गल करदा है। पर साडे लोकां नूं तको सवेरे अखंड पाठ कराणगे लंगर भी चलदा होवेगा ते शाम नूं उसे पुत्र नूं लै के हैं बकरे बुलांदे होणगे गुरु उहनां नूं चेती नहीं रब चेते नहीं। साहब ने क्या कहन लगे गुरबाणी गाओ उस मेरे मालक ने मेहर कीती है उन्हें मैनूं दात दित्ती है ते अज बजुर्ग बाबे बुढ़े नूं बुलाओ। जदों बाबा बुढ़ा जी आए दीदार पाए ते हाथ विच चुकिया ते गुरु अर्जन देव ने कहा बाबा जी इस बच्चे का नाम देख के कहन लगे हरगोबिंद नाम बाबे बुढ़ा जी ने रखिया हरगोबिंद सतगुरु गुरु हरगोबिंद साहब की आमद होई है सिख संगतां खुश ने ते सिरसीए ने एक नवी चाल चली। मैं थोड़ा जा कह के अगे समाप्ति करांगा क्योंकि यही हफ्ता मेरे कोल है कोशिश करांगा साहब का जीवन तुहाडे नाल सांझा कर सका सिरसीए ने चाल चली। असल विच अकाल तख्त नाल टक्कर अज नहीं जिदन इहदा रचनहारा पैदा होया सी ना उदन भी दुष्ट बिरती कहिंदी सी किते खत्म हो जाए गुरु हरगोबिंद साहब नूं खत्म करन लई पहला दाई नूं खरीदिया कि इस बच्चे नूं जहर दे दे ए खत्म हो जाए गद्दी मेरे कोल आ जाएगी पर दाई भी पेश ना गई परत के सपेरे नूं लियांदा कि सप लै जा हरगोबिंद नूं डंग मार दे इहदी पीढ़ी खत्म हो जाए पर सपेरा भी कुछ ना कर सकिया साहब ने सप नूं दड़ के रख दिता खड़ावे नूं कहा दही विच जहर पिला के मिला मार दे ता भी कहिंदे ने कुछ ना होया आप सूल उठ के बामण मर गया दाई आप खत्म हो गई सपेरा भी तरले लैंदा गया पर गुरु हरगोबिंद नवा नरोए सतगुरु ते कोई असर नहीं। प्यारियो इधर तृतीया दिन रात उसल वट लैंदा किवें खत्म होवे पर इधर गुरु हरगोबिंद साहब बचपन विच शीतला ने वार कर दिता सारा शरीर फलूमिया नाल भरिया गया ताप की घूकी आ गई सारा दिन बेहोश रहना। कवि संतोख सिंह ने इथे एक शब्द भी वरते है कहिंदे ने जदों शीतला होई ते माता गंगा जी कच्ची लस्सी लैके गए आ दुर्ग्याणे मंदिर गए उथे जाके कच्ची लस्सी चाढ़ी भाई वीर सिंह सिद्ध करदा मंदिर बनी बाद विच ये गल है ही नहीं तवारीख मुताबक पर बाणी विचों देखिए गुरु अर्जन देव महाराज कोल ये गल आई कि शीतला प्रगट होई ते सतगुरु कुछ करिए महाराज ने एक बचन उच्चारण किया कह लगे नेत्र प्रगास किया गुरुदेव मेरे गुरु ने कृपा की मेरे बच्चे दियां जो अखा खुलिया ताब तो उठे गुरु हरगोबिंद कह लगे नेत्र प्रगास किया गुरुदेव कहिंदे ने गुरु नानक अज तेरी कृपा नाल भरम गए वहम भरम चले गए भरम गए पूर्ण पई सेव शीतला ते रखिया बिहारी कह लगे रब ने रखिया पार ब्रह्म प्रभ कृपा धारी सारे शब्द विच माता दा जिक्र ही कोई नहीं अर्थ करके देख लो शीतला ते रखिया बिहारी पार ब्रह्म प्रभ कृपा धारी नानक नाम जपै सो जीवै साध संग हर अमृत पीवै उस वाहगुरु ने रखे गुरु हरगोबिंद साहब उन्हां दे जीवन नूं कदी पढ़ो उस दाते ने भी भाणे मनण विच कमाल कर दिती। ਬਚਪਨ ਵਿੱਚ ਪਿਤਾ ਚਲੇ ਗਏ, ਤਿੰਨ ਵਾਰ ਖੂਨੀ ਕੀਤੇ ਸੱਕੇ ਪਾਏ ਨੇ, ਕਦੀ ਗਵਾਲੀਅਰ ਦੇ ਕਿਲੇ ਵਿੱਚ ਕੈਦ, ਕਦੀ 9 ਸਾਲ ਦੀ ਉਮਰ ਵਿੱਚ ਪੁੱਤਰ ਅਟਲ ਚਲਾ ਗਿਆ, ਸਾਹਮਣੇ ਬਾਬਾ ਗੁਰਦਿੱਤਾ ਚਲਾ ਗਿਆ। ਉਹ ਗੁਰੂ ਹਰਗੋਬਿੰਦ ਸਾਹਿਬ ਉਹਦੇ ਨੇਤਰਾਂ ਦੇ ਸਾਹਮਣੇ ਸਿੱਖ ਕੌਮ ਦੇ ਉਹ ਮਹਾਨ ਹੀਰੇ ਤੋਰੇ ਜਿਨ੍ਹਾਂ ਵਿੱਚੋਂ ਬਾਬਾ ਬੁੱਢਾ। ਪਰ ਮੇਰਾ ਦਾਤਾ ਚੜ੍ਹਦੀ ਕਲਾ ਵਿੱਚ ਏਦੂ ਵੱਧ ਕੀ ਹੋਵੇਗਾ ਕਿ ਸਵੇਰੇ ਬੱਚੀ ਦੀ ਬਰਾਤ ਆਉਣੀ ਹੋਵੇ ਤੇ ਰਾਤ ਨੂੰ ਦੁਸ਼ਮਣ ਆ ਕੇ ਘੇਰਾ ਪਾ ਦੇ, ਉਹ ਗੁਰੂ ਫਿਰ ਵੀ ਅਡੋਲ ਰਿਹਾ। ਮੈਂ ਉਹਨਾਂ ਦੇ ਜੀਵਨ ਦੀ ਇੱਕ ਝਾਂਕੀ ਤੁਹਾਡੇ ਨਾਲ ਸਾਂਝੀ ਕਰਕੇ ਸਮਾਪਤੀ ਕਰਨਾ। ਉਹ ਗੁਰੂ ਪ੍ਰੀਤ ਦਾ ਮੁਜੱਸਮ ਹੈ, ਉਹਨੂੰ ਅੱਜ ਵੀ ਪ੍ਰੀਤ ਕਰੋ ਗੁਰੂ ਹਰਗੋਬਿੰਦ ਨੂੰ। ਉਹ ਪਿਆਰ ਵਾਲੇ ਨੂੰ ਗੁਲਵਕੜੀ ਵਿੱਚ ਲੈਂਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਗਏ ਨੇ। ਇੱਕ ਵਿਦਵਾਨ ਕਹਿੰਦੇ ਨੇ ਕੁਝ ਦਿਨ ਡਰੌਲੀ ਰਹਿ, ਇਹਦੇ ਨੇੜੇ ਪਿੰਡ ਕਿ ਤੁਲਕਾਣੀ ਡਰੌਲੀ ਦੇ ਨੇੜੇ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਸਵੇਰੇ ਕਹਿ ਦਿੱਤਾ ਵੀ ਤਿਆਰੀ ਕਰ ਦਿਓ, ਆਪਾਂ ਕੀਰਤਪੁਰ ਸਾਹਿਬ ਨੂੰ ਚਲੇ ਜਾਣਾ। ਸਵੇਰ ਦੇ ਦੀਵਾਨ ਦੀ ਸਮਾਪਤੀ ਹੋਈ, ਅਰਦਾਸ ਹੋਈ, ਸਮਾਨ ਸਾਰਾ ਲੱਦ ਲਿਆ, ਘੋੜੇ ਤਿਆਰ ਕਰ ਲਏ। ਜਦੋਂ ਤੁਰ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਅੱਜ ਨਹੀਂ ਜਾਣਾ, ਟਿਕ ਜਾਓ, ਅੱਜ ਦਾ ਦਿਨ ਫਿਰ ਟਿਕਣਾ। ਸਿੱਖਾਂ ਨੇ ਸਵਾਲ ਨਹੀਂ ਕੀਤਾ ਕਿਉਂ, ਸਵੇਰੇ ਤਿਆਰੀ ਕੀਤੀ ਜਾਣ ਦੀ, ਅਚਨਚੇਤ ਰੋਕ ਦਿੱਤਾ। ਪੁੱਛਿਆ ਮਹਾਰਾਜ ਕਿਉਂ, ਸਾਹਿਬ ਕਹਿਣ ਲੱਗੇ ਅੱਜ ਗੁਰੂ ਨਾਨਕ ਦਾ ਹੁਕਮ ਹੈ, ਉਹਦੇ ਹੁਕਮ ਵਿੱਚ ਅੱਜ ਫਿਰ ਟਿਕ ਜਾਓ। ਸਿੱਖ ਸਮਝ ਗਏ ਅੱਜ ਕੋਈ ਨਾ ਕੋਈ ਕੌਤਕ ਹੈ, ਸਾਡਾ ਇਤਿਹਾਸ ਹੈ। ਕਹਿੰਦੇ ਨੇ ਸਤਿਗੁਰੂ ਸਾਰਾ ਦਿਨ ਟਿਕੇ ਰਹੇ ਤੇ ਸ਼ਾਮ ਦਾ ਵੇਲਾ ਹੋਇਆ, ਸੋਦਰ ਰਹਿਰਾਜ ਸਾਹਿਬ ਦਾ ਪਾਠ ਹੋਇਆ, ਕੀਰਤਨ ਹੋਇਆ ਤੇ ਅਚਨਚੇਤ ਕੋਲੋਂ ਬਰਾਤ ਨਿਕਲੀ। ਬਰਾਤ ਵਾਪਸ ਆਉਂਦੀ ਪਈ ਡੋਲੀ ਲੈ ਕੇ, ਇੱਥੇ ਡਰੌਲੀ ਰਾਤ ਪੈ ਗਈ ਤੇ ਉਸ ਬਰਾਤ ਨੂੰ ਲਿਜਾਣ ਵਾਲੇ ਜਿਹੜੇ ਨੇ ਉਹਨਾਂ ਨੇ ਕਿਹਾ ਰਾਤ ਆਪਾਂ ਇੱਥੇ ਰੁਕ ਜਾਈਏ, ਸਵੇਰੇ ਤੁਰਾਂਗੇ। ਜਦੋਂ ਰੁਕ ਗਏ, ਇੱਧਰ ਕੀਰਤਨ ਪਿਆ ਹੋਵੇ ਤੇ ਉਸ ਡੋਲੀ ਵਿੱਚ ਜਿਹੜੀ ਬੈਠੀ ਹੈ ਨਾ, ਉਹ ਕੋਈ ਆਮ ਔਰਤ ਨਹੀਂ, ਇੱਕ ਸਿੱਖ ਦੀ ਧੀ ਏ ਤੇ ਜਿਹਦੇ ਲੜ ਲੱਗੀ ਏ ਉਹ ਸਰਵਰ ਨੂੰ ਮੰਨਣ ਵਾਲਾ, ਉਹ ਕਬਰਾਂ ਨੂੰ ਪੂਜਦਾ, ਉਹ ਅੰਮ੍ਰਿਤ ਵੇਲੇ ਸੁਖਮਨੀ ਪੜਨ ਵਾਲੀ ਏ, ਉਹ ਕਬਰਾਂ ਤੇ ਰੋਟ ਚੜਾਉਂਦਾ ਤੇ ਉਹ ਗੁਰਬਾਣੀ ਦਾ ਕੀਰਤਨ ਕਰਨ ਵਾਲੀ ਏ। ਤੇ ਜਦੋਂ ਡੋਲੀ ਤੁਰੀ, ਬਸ ਮਨ ਭਰ ਕੇ ਇੱਕੋ ਗੱਲ ਕਹੀ ਸੀ, ਬਾਪੂ ਤੂੰ ਤਾਂ ਮੈਨੂੰ ਲੜ ਲਾ ਦਿੱਤਾ ਸਰਵਰ ਦੇ, ਸਰਵਰ ਦੀ ਪੂਜਾ ਕਰਨ ਵਾਲਿਆਂ ਦੇ, ਮੈਂ ਸੁਖਮਣੀ ਕਦੀ ਅੰਮ੍ਰਿਤ ਵੇਲੇ ਉਸ ਘਰ ਵਿੱਚ ਗਾਵਾਂਗੀ, ਕਦੀ ਮੈਂ ਕੀਰਤਨ ਕਰਾਂਗੀ। ਕਹਿਣ ਲੱਗੀ ਬਾਪੂ ਤੂੰ ਤਾਂ ਲੜ ਲਾਇਆ, ਕਿਹੜਾ ਲਿਖੀਆਂ ਨੂੰ ਮੇਟ ਲਈ, ਪਰ ਮੈਂ ਟੇਕ ਗੁਰੂ ਦੀ ਲੈਣੀ ਆ ਕਿ ਜੇ ਸਿੱਖੀ ਦੀ ਦਾਤ ਦਿੱਤੀ ਆ ਤੇ ਕਿਰਪਾ ਕਰੀ ਮੇਰੀ ਇਹ ਸਿੱਖੀ ਨਿਭ ਜਾਏ। ਉਹ ਬੱਚੀ ਪਾਲਕੀ ਵਿੱਚ ਉਸ ਡੋਲੀ ਵਿੱਚ ਬੈਠੀ ਏ, ਜਦੋਂ ਉਹਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ ਨਾ, ਤੇ ਸਿੱਖ ਵਿਦਵਾਨ ਲਿਖਦੇ ਨੇ ਉਹਨੇ ਕਹਾਰਾਂ ਨੂੰ ਪੁੱਛਿਆ, ਕਿਸੇ ਲੰਘਣ ਵਾਲੇ ਆਦਮੀ ਨੂੰ ਰੋਕੋ। ਕਹਿੰਦੇ ਇੱਕ ਆਦਮੀ ਕੋਲ ਆਇਆ, ਉਹਨੂੰ ਝਕਦੀ ਨੇ ਪੁੱਛਿਆ, ਬਾਬਾ ਇਸ ਪਿੰਡ ਵਿੱਚ ਸਿੱਖ ਰਹਿੰਦੇ ਨੇ? ਕਹਿਣ ਲੱਗਾ ਨਹੀਂ ਧੀਏ, ਸਿੱਖ ਨਹੀਂ, ਸਿੱਖ ਵੀ ਰਹਿੰਦੇ ਨੇ, ਇਸ ਪਿੰਡ ਵਿੱਚ ਤਾਂ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਅੱਜ ਸਵੇਰੇ ਉਹਨਾਂ ਚਲੇ ਜਾਣਾ ਸੀ, ਪਰ ਪਤਾ ਨਹੀਂ ਅੱਜ ਰਾਤ ਇੱਥੇ ਕਿਉਂ ਰੁਕ ਗਏ ਨੇ, ਸਾਰੀ ਤਿਆਰੀ ਕੀਤੀ ਫਿਰ ਰੁਕ ਗਏ ਨੇ। ਉਹਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗੀ ਸਤਿਗੁਰੂ ਨਹੀਂ, ਲਿਖੇ ਨੂੰ ਕੋਈ ਮੇਟਣ ਵਾਲਾ ਵੀ ਹੈ, ਅੱਜ ਤੂੰ ਕੇਵਲ ਮੇਰੀ ਖਾਤਰ ਰੁਕੀਏ। ਡੋਲੀ ਵਿੱਚੋਂ ਕਹਾਰਾਂ ਨੂੰ ਸੋਨੇ ਦੇ ਕੰਗਣ ਦੇ ਦਿੱਤੇ, ਗਹਿਣੇ ਲਾ ਦਿੱਤੇ। ਕਹਿਣ ਲੱਗੀ ਡੋਲੀ ਕਿਤੇ ਉਸ ਆਵਾਜ਼ ਦੇ ਨੇੜੇ ਲੈ ਜਾਓ। ਸਿੱਖ ਵਿਦਵਾਨ ਸੁਖਬੀਰ ਸਿੰਘ ਲਿਖਦਾ, ਡੋਲੀ ਨੂੰ ਦੀਵਾਨ ਦੇ ਕੋਲ ਲੈ ਗਏ, ਉਤਰ ਕੇ ਥੱਲੇ ਗਈ, ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ, ਬੋਲੇ ਕੁਝ ਨਹੀਂ, ਕੇਵਲ ਮੁਸਕਰਾ ਗਏ ਨੇ, ਮੁਸਕਰਾਏ। ਬੱਚੀ ਨੇ ਨਮਸਕਾਰ ਕੀਤੀ, ਕੀਰਤਨ ਵਿੱਚ ਸਭ ਤੋਂ ਪਿੱਛੇ ਜਾ ਕੇ ਬੈਠ ਗਈ, ਚਿਹਰਾ ਜਿਹੜਾ ਉਹ ਘਬਰਾਇਆ, ਰੰਗ ਜਿਹੜਾ ਉਹ ਪੀਲਾ ਪਿਆ। ਸਮਾਪਤੀ ਤੇ ਸਾਹਿਬ ਕਹਿੰਦੇ ਨੇ, ਬੀਬੀ ਚੰਦ ਉਸ ਬੱਚੀ ਨੂੰ ਬੁਲਾ ਕੇ ਲਿਆ, ਉਹਦਾ ਜੋੜਾ ਸੁਹਾਗ ਵਾਲਾ, ਪਰ ਕੀ ਕਾਰਨ ਉਹਦੇ ਚਿਹਰੇ ਤੇ ਉਦਾਸੀ ਕਿਉਂ? ਕਹਿੰਦੇ ਨੇ ਜਦੋਂ ਭਾਈ ਬੀਬੀ ਚੰਦ ਕੋਲ ਗਿਆ, ਕਹਿਣ ਲੱਗੇ ਬੇਟਾ ਤੈਨੂੰ ਸਤਿਗੁਰੂ ਨੇ ਬੁਲਾਇਆ। ਕੋਲ ਗਈ, ਬੋਲੀ ਕੁਝ ਨਹੀਂ, ਕੇਵਲ ਅੱਖਾਂ ਦੇ ਪਾਣੀ ਨੇ ਬੋਲ ਕੇ ਦੱਸ ਦਿੱਤਾ ਇਹਦੇ ਅੰਦਰ ਦੀ ਕੋਈ ਵੇਦਨਾ। ਸਾਹਿਬ ਨੇ ਪਿਆਰ ਦਿੱਤਾ, ਕਹਿਣ ਲੱਗੇ ਧੀਏ ਦੱਸ ਤਾਂ ਸਹੀ, ਜੋੜਾ ਸੁਹਾਗਣਾ ਵਾਲਾ, ਤੇਰਾ ਸ਼ਿੰਗਾਰ ਤੂੰ ਸੁਹਾਗਣ ਨਾ ਵਿਆਹੀਏ, पर अखां विच पानी तेरा क्यों घबराया है? कहन लगी सतगुरु सिख दी धीआं ते लड़ उन्हां दे लगियां जिहड़े कबरां ते दीवे बालदे ने, ओह तां तेरी बाणी दे नेड़े नहीं जांदे, पर मैं सोचनी हां तेरा उदास है कि मेरी सिक्खी निभ जाएगी, मेरे तो गुरु नानक दी बाणी कोई खोएगा ते नहीं। साहब ने अगो हस के कहा, धीए चले तो सवेर का जाना सी, पर अज सवेरे जदों तू आवाज दिती, अज दा दिन मैं केवल तेरी खातर रुकिया होया, अज दा दिन तेरी खातर टिकिया मैं। जदों इहदे सहुरे नूं पता लगा कि ओह तां गुरु नानक साहब दे दरबार विच गई है, इहदे मालक दा नाम सी साधु, आवाज दे के कहिंदा जा ओहनूं रैल लियार तू वापस, साडा की संबंध सिखां दे नाल ते सिखां दे गुरु नाल। जदों वापस लैण गया ते साहब ने दूरों देख के कहा कि ना भाई साधु है जा साधुआं वाला कोई गुण भी है, ओ मालक है खत्म है उस औरत दा। कहन लगे नाम दा साधु जा साधुआं वाला गुण भी है, गुरु दे एक बचन ने विन दिता। कहन लगा दाता नाम दा साधु हां गुण कोई नहीं, जे त्रुटा ते मैनू कृपा करके साधुआं वाले गुण दे, चरना ते ढहटिया सिखां वाली चेहरे नूं टकिया ते साहब खुश होए। कहन लगे साधु तैनू करतार चेते आवे, हुण देखो गुरु ने किन्नी रहमत कीती मेरे नीरी पीरी दे दाते ने। साधु तुरन लगा है ते चरण पकड़ के कहिंदा दातिया सारा पिंड सरवरियां दा है कि साडी सिक्खी निभ जाएगी? ते साहब ने कहा साधु तेरा घर सिक्खी दा धुरा होवेगा, ए शब्द वरतिया तेरा घर केंद्र होवेगा, ते जेड़ा तेरे घर विच पुत्र आउणा है ओ इन्ना कु सिदक वाला होवेगा, ओदे सिदक नूं देख देख के तां लोक गुरु नानक दे चरणां विच जुड़दे। घर गए अमृत वेले अज पहले दिन उस घर विच जपजी दी आवाज आई, सुखमनी दा पाठ कीता गया, कबर पट दित्ती, उथे तप्पड़ विछा के कीर्तन कीता, जिथे रोट चढ़दे सन उथे गुरु की देग तैयार होई, उथे गुरु का लंगर वरताया गया। साल बाद रब ने पुत्र दी दात दित्ती, नाम नहीं रखिया, गुरु हरगोबिंद साहब को लैके आए ते सतगुरु हस के कहन लगे रूप बड़ा है सोहना बड़ा है, ते नाल ही कह दिता ए ता मेरा रूपा है। उदन नाम रख दिता रूप चंद, बाप दा नाम साधु, पितर पुत्र दा नाम रूप चंद। कम की करदे ने, ए लकड़ां दा कम करदे ने, जंगल विचों लकड़ां कटनियां ते लिया के समान बना बना वेचना। गुरु हरगोबिंद साहब उन्हां ने असीस दिती ते जिन्हों गुरु गोदी विच लै के कह दे मेरे सोहणे ए रूप वाला है, ओदे ता शब्द ही नाम दा रूप चार दिंदे, ओदी ता छूई पारस दी तरह है, ओ मनूर नूं कंचन बनांदी है। मैं संखेप विच अर्ज करदियां अज भाई रूपा भी जवान होया है, बापू दे नाल जंगल विच लकड़ां कटन गया है, गरीबी अत दी हैरानगी दी गल, मंगिया कभी कुछ नहीं कि सानू दौलत दे, ते कहिंदे ने अज लकड़ां कटदियां ना जदों दुपहरे पानी पीण लगे प्यास लगी ते पानी दा कुन्ना भांडा अत दा ठंडा है, ठंडा पानी देख के भाई रूपा कहिंदा बापू असी गुरु नूं देण जोगे कुछ नहीं, ओदे दर ते तां शहनशाह झुकदे ने, इक ठंडा पानी दा पुज्जा भरिया है, जे किते अज मेरा गुरु कोल हुंदा ना ते पहला मैं पानी अपने सतगुरु नूं चकांदा। प्यासे लई सब तों कीमती चीज पानी है, ए मैं पानी ओनू भेट करदा। ते बाप ने कहा बेटा जे तेरी भावना तू अरदास कर तेरा गुरु पानी पीण इथे भी आ सकदा है। कह लगा इथे, ते अरदास कीती उस नौजवान ने, सतगुरु तेरी कृपा नाल आया, अज तक मैं कदी तेरे चरणा विच कुछ नहीं भेट कीता, करा भी की है भी साडे कोल कुछ नहीं, इक पानी दा ठंडा कुजा है, प्यासे लई पानी सब कुछ है, जे आके पानी दा घुट पी ले मैं समझांगा जीवन सफल है। कोल बैठ गए, गुरु नूं आवाज देन लगे, सतगुरु महाराज सब कुछ अंदर जानदे ने, सिख विद्वान लिखदे ने प्यास नाल व्याकुल हो गए, प्यो पुत्र जमीन ते लेट गए ने, इन्ने देर नूं घोड़े दियां टापां सुनाई दित्तियां, घोड़े तो अतवार उतरिया ते आवाज देख के कहिंदा बेटा रूपा प्यास लगी है उठ के पानी दा घुट पिलाएगा। एक सिख विद्वान ने ਇਹਨੂੰ ਬੜਾ ਰੋਚਕ ਬਣਾਇਆ। ਕਹਿੰਦੇ ਨੇ ਜਦੋਂ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਚਰਨਾਂ ਤੇ ਡਿੱਗ ਪਏ, ਪਾਣੀ ਦਾ ਭਾਂਡਾ ਲਿਆ, ਬਰਤਨ ਵਿੱਚੋਂ ਪਾਣੀ ਲੈ ਕੇ ਗਿਲਾਸ ਵਿੱਚ ਪਾਇਆ, ਤੇ ਜਦੋਂ ਧਿਆਨ ਲੱਗੇ ਤੇ ਸਤਿਗੁਰੂ ਨੇ ਰੂਪੇ ਦੇ ਬੁੱਲ ਚੁੱਕੇ ਦੇਖੇ ਤੇ ਪਕੜ ਕੇ ਗਿਲਾਸ ਕਹਿਣ ਲੱਗੇ, ਪਹਿਲਾਂ ਤੂੰ, ਹੁਣ ਦੇਖਣਾ ਇੱਥੇ ਰੂਹਾਨੀਅਤ ਦੀ ਇੱਕ ਖੇਡ। ਸਤਿਗੁਰੂ ਕਹਿਣ ਲੱਗੇ, ਰੂਪਾ ਪਹਿਲਾਂ ਤੂੰ, ਤੇ ਉਹਨੇ ਆਵਾਜ਼ ਦੇ ਕੇ ਕਿਹਾ, ਨਹੀਂ ਦਾਤਿਆ ਪਹਿਲਾਂ ਤੂੰ। ਅਸਲ ਵਿੱਚ ਤੂੰ ਸ਼ਬਦ ਉਹ ਨਹੀਂ, ਐਸੀ ਤੂੰ ਤੂੰ ਦੀ ਧੁਨੀ ਲੱਗ ਗਈ, ਦੋਨਾਂ ਪਾਸਿਓਂ ਤੂੰ ਤੂੰ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੇਰੇ ਗੁਰੂ ਨੇ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ ਤੇ ਮਾਨੋ ਅੱਜ ਭਾਈ ਰੂਪਾ ਉਹ ਬਣ ਗਿਆ ਜਿਹਨੂੰ ਸ਼ਾਇਦ ਕਹਿੰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਤੂੰ ਤੂੰ ਦੀ ਧੁਨੀ ਉੱਠੀ, ਹੋਸ਼ ਆਈ, ਸਤਿਗੁਰੂ ਨੇ ਆਪਣੇ ਹੱਥਾਂ ਨਾਲ ਜਲ ਚੁਕਾਇਆ, ਜਲ ਅੰਦਰ ਗਿਆ, ਗੁਰੂ ਦੀਆਂ ਰਹਿਮਤਾਂ ਵਰਤ ਗਈਆਂ। ਇੰਨੀ ਦੇਰ ਨੂੰ ਬੀਬੀ ਵੀ ਘਰੋਂ ਤੁਰ ਕੇ ਆ ਗਈ, ਸਤਿਗੁਰੂ ਨੂੰ ਦੇਖ ਕੇ ਚਰਨਾਂ ਤੇ ਡਿੱਗ ਪਈ ਤੇ ਸਾਹਿਬ ਨੇ ਹੱਸ ਕੇ ਕਿਹਾ, ਧੀਏ ਤੇਰੇ ਨਾਲ ਬਚਨ ਕੀਤਾ ਸੀ, ਤੇਰਾ ਸਿੱਖ ਕਿਰਪਾ ਵਾਲਾ ਹੋਵੇਗਾ, ਅੱਜ ਤੇਰੇ ਪੁੱਤਰ ਦੀ ਆਵਾਜ਼ ਤੇ ਮੈਂ ਕੋਹਾਂ ਤੋਂ ਪਾਣੀ ਪੀਣ ਆਇਆ। ਤੇ ਕਹਿਣ ਲੱਗੇ, ਸਤਿਗੁਰੂ ਪਿੰਡ ਦੇ ਲੋਕ ਨਫ਼ਰਤ ਕਰਦੇ ਨੇ, ਕਹਿੰਦੇ ਨੇ ਨੀਵੀਂ ਜ਼ਾਤ ਦੇ ਨੇ, ਤਰਖਾਨ ਨੇ, ਲੋਕ ਨਫ਼ਰਤ ਕਰਦੇ ਨੇ, ਅਸੀਂ ਤੇਰੀ ਬਾਣੀ ਪੜ੍ਹਦੇ ਹਾਂ। ਸਾਹਿਬ ਨੇ ਕਿਹਾ ਸੀ, ਉਸ ਪਿੰਡ ਵਿੱਚ ਰਹਿਣੇ ਕਿਉਂ ਨੇ? ਚਾਰ ਕੋ ਅੱਗੇ ਤੁਰੇ, ਇੱਥੇ ਵਿਦਵਾਨ ਕਹਿੰਦੇ ਨੇ, ਸਾਹਿਬ ਨੇ ਆਪਣਾ ਚੋਲਾ ਤੇ ਆਪਣੇ ਸ਼ਸਤਰ ਦਿੱਤੇ ਭਾਈ ਰੂਪੇ ਨੂੰ। ਜਦੋਂ ਸ਼ਸਤਰ ਦਿੱਤੇ, ਉਹਨੇ ਸਿਰ ਤੇ ਚੁੱਕ ਲਿਆ, ਚੋਲਾ ਵੀ ਸਿਰ ਤੇ ਚੁੱਕ ਲਿਆ। ਮਹਾਰਾਜ ਨੇ ਕਿਹਾ, ਰੂਪੇ ਤੂੰ ਪਾਲਾ? ਕਹਿਣ ਲੱਗਾ, ਸਤਿਗੁਰੂ ਮੇਰੇ ਕੋਲ ਸੱਤਿਆ ਨਹੀਂ, ਤੇਰੇ ਬਸਤਰ ਪਾਲਾ, ਤੇਰੇ ਸ਼ਸਤਰ ਤਾਂ ਬੜੇ ਉੱਚੇ ਨੇ, ਮੈਂ ਸਾਂਭ ਕੇ ਰੱਖਾਂਗਾ। ਤੇ ਸਾਹਿਬ ਨੇ ਹੱਸ ਕੇ ਕਿਹਾ, ਰੂਪੇ ਤੂੰ ਸਾਂਭ ਕੇ ਰੱਖੀ, ਮੈਂ ਦਸਵੇਂ ਜਾਮੇ ਜਿੱਦਣ ਬਸਤਰਾਂ ਦੀ ਲੋੜ ਪੈਗੀ ਉਦੋਂ ਤੇਰੇ ਘਰ ਵਿੱਚੋਂ ਆ ਕੇ ਮੰਨ ਕੇ ਪਾਵਾਂ। ਹੁਣ ਦੇਖੋ ਸਿੱਖ ਤੇ ਗੁਰੂ ਦੀ ਪ੍ਰੀਤ ਜਦੋਂ ਤੁਰ ਪਏ, ਚਾਰ ਕੋਹ ਤੇ ਗਏ, ਇੱਕ ਮੋੜੀ ਗੱਡੀ ਤੇ ਨਾਮ ਗੁਰੂ ਨੇ ਕੀ ਰੱਖਿਆ। ਕਦੀ ਤੱਕੋ ਮੇਰੇ ਸਾਹਿਬ ਦਾ ਜੀਵਨ, ਜੇ ਆਪ ਨਾਮ ਰੱਖਦੇ ਨੇ ਸਹਿਰਾਂ ਦਾ, ਕਿਤੇ ਗੋਇੰਦਵਾਲ, ਗੋਇੰਦਵਾਲ ਨਾਲ ਗੋਬਿੰਦ ਚੇਤੇ ਆਉਂਦਾ, ਕਿਤੇ ਕੀਰਤਪੁਰ ਜਿੱਥੇ ਰੱਬ ਦੀ ਕੀਰਤੀ ਚੇਤੇ ਆਉਂਦੀ ਹੈ। ਦੇਖੋ ਸਿੱਖ ਦੀ ਵਡਿਆਈ ਕਿੰਨੀ ਕੁ, ਸਿੱਖ ਦੀ ਕੀਮਤ ਹੈ ਗੁਰੂ ਹਰਗੋਬਿੰਦ ਸਾਹਿਬ ਦੀਆਂ ਨਜ਼ਰਾਂ ਵਿੱਚ। ਆਪ ਸ਼ਹਿਰ ਵਸਾਉਂਦੇ ਨੇ ਕੀਰਤਪੁਰ, ਜੇ ਇਹਨਾਂ ਦਾ ਪਿਤਾ ਸ਼ਹਿਰ ਵਸਾਉਂਦਾ ਕਰਤਾਰਪੁਰ, ਜੇ ਦਾਦਾ ਸ਼ਹਿਰ ਵਸਾਉਂਦਾ ਤੇ ਗੁਰੂ ਕਾ ਚੱਕ ਅੰਮ੍ਰਿਤਸਰ ਕਿਤੇ ਨਹੀਂ ਮਿਲਦਾ, ਗੁਰੂ ਅਰਜਨ ਦੇਵ ਦੇ ਨਾਮ ਤੇ ਨਾ ਵਸਾਇਆ ਹੋਵੇ, ਉਸ ਵਾਹਿਗੁਰੂ ਦੇ ਨਾਂ ਤੇ। ਪਰ ਜਿੱਦਣ ਸਿੱਖ ਦਾ ਪਿੰਡ ਵਸਾਉਣ ਲੱਗੇ, ਉਦਣ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਨਾਂ ਤੇ ਨਹੀਂ, ਉਦਣ ਮੋੜੀ ਗੱਡ ਕੇ ਕਹਿਣ ਲੱਗੇ, ਇਹ ਰੂਪੇ ਦਾ ਪਿੰਡ ਇਹ ਭਾਈ ਰੂਪੇ ਦੇ ਨਾਂ ਤੇ ਵਸੇਗਾ। ਤੇ ਅੱਜ ਤੱਕ ਉਹ ਪਿੰਡ ਕਹਿਣ ਸਿੱਖ ਦੇ ਨਾਮ ਤੇ ਪਿੰਡ ਵਸਾਇਆ, ਜਿਹਨੂੰ ਆਪਾਂ ਭਾਈ ਰੂਪੇ ਕੇ ਕਹਿੰਦੇ ਹਾਂ। ਸਾਹਿਬ ਘਰ ਗਏ, ਥੱਲੇ ਬਹਿ ਗਿਆ, ਸਤਿਗੁਰੂ ਨੇ ਗਲਵੱਕੜੀ ਵਿੱਚ ਲੈ ਕੇ ਕੋਲ ਬਿਠਾਇਆ ਤੇ ਤੁਰ ਲੱਗਿਆ, ਕਿਹਾ, ਰੂਪੇ ਕੁਝ ਮੰਗ ਲੈ, ਕਿਉਂਕਿ ਅਜੇ ਵੀ ਘਰ ਓਨੀ ਦੁਨੀਆਂ ਦੀ ਦੌਲਤ ਨਹੀਂ। ਤੇ ਚਰਨ ਪਕੜ ਕੇ ਕਹਿੰਦਾ, ਸਿੱਖੀ ਸਿਦਕ ਤੇ ਨਾਮ ਦੀ ਪ੍ਰੀਤ ਬਖਸ਼ਦਾ। ਸਾਹਿਬ ਨੇ ਕਿਹਾ, ਭਲਿਆ, ਤੇਰੇ ਘਰ ਵਿੱਚ ਤਾਂ ਅਨੇਕਾਂ ਵਰਸਾਏ ਜਾਣਗੇ, ਅੱਜ ਤੋਂ ਬਾਅਦ ਤੁਹਾਡੀ ਸੰਤਾਨ ਦਾ ਅਦਬ ਲੋਕੀ ਗੁਰੂ ਦੇ ਪੁੱਤਰਾਂ ਬਰਾਬਰ ਕਰਨ, ਤੁਹਾਡੀ ਅੰਤ ਨੂੰ ਮੰਨਿਆ ਜਾਏਗਾ। ਪਿਆਰਿਓ, ਆਓ ਉਸ ਦਲ ਭੰਜਨ ਗੁਰੂ ਦੇ ਚਰਨਾਂ ਵਿੱਚ ਆਪਾਂ ਵੀ ਜੁੜੀਏ, ਜਿਹੜਾ ਇੰਨੀਆਂ ਰਹਿਮਤਾਂ ਕਰਦਾ, ਉਹਦੇ ਇਤਿਹਾਸ ਵਿੱਚ ਹੀ ਘਟਨਾਵਾਂ ਨੇ। ਕਿਤੇ ਕੋਈ ਬਸਤਰ ਤਿਆਰ ਕਰੇ ਉੱਥੇ ਸ੍ਰੀਨਗਰ ਤੁਰਿਆ ਜਾਂਦਾ, ਕਿਤੇ ਕੋਈ ਨਾਨਕ ਮਣੇ ਚੇਤੇ ਕਰੇ ਉੱਥੇ ਤੁਰਿਆ ਜਾਂਦਾ, ਕਿਤੇ ਕੋਈ ਭੋਜਨ ਤਿਆਰ ਕਰੇ ਉਹਦੇ ਕੋਲ ਚਲਾ ਜਾਂਦਾ। ਇਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਵਾਚਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਰੇ ਕਿਰਪਾ, ਸਾਨੂੰ ਆਪਣੇ ਚਰਨ ਚਰਨ ਵਿੱਚ ਰੱਖ ਕੇ ਆਪਣੀ ਪ੍ਰੀਤ ਪ੍ਰਤੀਤ ਬਖਸ਼ ਦੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।